अपने स्मार्ट टीवी में डाउनलोड कीजिए बिल्कुल फ्री।
लख वगदे दरिया जहाने उत्ते मिठा शरबत नी एदी आब जिहा, लख सोहणियां नारां फिरदियां ने कित्थों लभणा हुसन पंजाब जिहा, लख आउण बहारां मुल्क बेगाने नहीं महकदा फुल गुलाब जिहा, सारी दुनिया घुम के वेख लई नहीं लभिया मुल्क पंजाब जिहा, नहीं लभिया देश पंजाब जिहा। जो पंजाब दी गल, पंजाब पाणियां दी गल करांगे महक रेडियो ते।
पंजाब दीआं खट्टियां मिठियां गल्लां लैके जगराज सिद्धू बड़े मान नाल पेश करदे ने रेडियो प्रोग्राम महक। हसदा गांदा खुशी मनांदा महका वणदा महक रेडियो।
पिंडां दियां, शहरां दियां, देश दियां, विदेश दियां खबरां लेके हाजिर हो गया रेडियो प्रोग्राम महक।
WTR 770 AM ते महक रेडियो नूं ऑन कर चुके सारे ही लिसनर्स नूं प्यार भरी ते निघी सति श्री अकाल। अज सितंबर 17 ਦੇ ਦਿਨ ਮੰਗਲਵਾਰ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਕੀਤਾ ਜਾਂਦਾ ਹੈ। ਮੈਂ ਦਵਿੰਦਰ ਸਿੰਘ ਧਾਲੀਵਾਲ ਤੁਹਾਡੀ ਸੇਵਾ ਦੇ ਵਿੱਚ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕਿਆ ਹਾਂ ਅਤੇ ਆਸ ਕਰਦਾ ਹਾਂ ਕਿ 12 ਤੋਂ ਲੈ ਕੇ 1 ਵਜੇ ਤੱਕ ਤੁਹਾਡਾ ਸਮਾਂ ਬਹੁਤ ਹੀ ਵਧੀਆ ਗੁਜ਼ਰੇਗਾ ਅਤੇ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਰਹੋਗੇ। ਸੋ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਗੱਲਬਾਤ ਕਰਾਂਗੇ ਕਿ ਇਲੈਕਸ਼ਨਜ਼ ਅਨਾਊਂਸ ਹੋ ਚੁੱਕੀਆਂ ਨੇ, 21 ਅਕਤੂਬਰ ਨੂੰ ਇਲੈਕਸ਼ਨਜ਼ ਹੋਣ ਜਾ ਰਹੀਆਂ ਨੇ ਅਤੇ ਜਿੰਨੀਆਂ ਮੇਜਰ ਪਾਰਟੀਜ਼ ਨੇ ਜਿਸ ਦੇ ਵਿੱਚ ਆਪਾਂ ਗੱਲਬਾਤ ਕਰ ਲਈਏ ਲਿਬਰਲਸ ਦੀ ਜਾਂ PC ਪਾਰਟੀ ਦੀ, ਕੰਜ਼ਰਵੇਟਿਵਸ ਦੀ ਜਾਂ ਗ੍ਰੀਨ ਪਾਰਟੀ ਦੀ ਜਾਂ NDP ਦੀ, ਸੋ ਇਹਨਾਂ ਦੇ ਵੱਲੋਂ ਜਿੰਨੇ ਵੀ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ ਪਲਾਨਸ ਨੇ, ਸੋ ਇਹ ਆਉਣ ਵਾਲੇ ਕੀ ਵਾਅਦੇ ਕਰ ਰਹੇ ਨੇ ਲੋਕਾਂ ਦੇ ਨਾਲ ਇਲੈਕਸ਼ਨਸ ਦੇ ਵਿੱਚ ਆਪਣੀ ਜਿੱਤ ਹਾਸਲ ਕਰਨ ਦੇ ਲਈ, ਉਹਨਾਂ ਦੇ ਵਿੱਚ ਵੱਖ ਵੱਖ ਮੁੱਦਿਆਂ ਦੇ ਉੱਪਰ ਜਿਸ ਤਰ੍ਹਾਂ ਐਜੂਕੇਸ਼ਨ ਦੇ ਬਾਰੇ ਕੀ ਇਹ ਵਾਅਦੇ ਕਰ ਰਹੇ ਨੇ, ਵੱਖ ਵੱਖ ਪਾਰਟੀਆਂ ਦੀ ਕੀ ਰਾਏ ਆ ਉਸ ਦੇ ਬਾਰੇ, ਡਿਫੈਂਸ ਦੇ ਬਾਰੇ ਕੀ ਰਾਏ ਆ, ਸੋਸ਼ਲ ਮੁੱਦਿਆਂ ਦੇ ਉੱਪਰ ਇਹਨਾਂ ਦੇ ਕੀ ਕਹਿਣੇ ਨੇ, ਸੋ ਸਾਰੀਆਂ ਹੀ ਪਾਰਟੀਜ਼ ਦੀ ਇਨਫੋਰਮੇਸ਼ਨ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਦੇਵਾਂਗੇ, ਜਿੱਥੇ ਤੁਹਾਡਾ ਮਨ ਬਣਾਉਣਾ ਤੁਹਾਡੇ ਲਈ ਈਜ਼ੀ ਹੋ ਜਾਵੇ ਕਿ ਕਿਸ ਪਾਰਟੀ ਨੂੰ ਵੋਟ ਕਰਨੀ ਆ, ਅਤੇ ਅੱਗੇ ਉਸ ਪਾਰਟੀ ਦੇ ਜੋ ਨੁਮਾਇੰਦੇ ਨੇ ਜੋ MP ਇਲੈਕਟ ਹੋਣ ਦੇ ਲਈ ਖੜ੍ਹੇ ਹੋਏ ਉਮੀਦਵਾਰ ਨੇ, ਉਹਨਾਂ ਦੇ ਨਾਲ ਵੀ ਇੰਟਰਵਿਊਜ਼ ਕੀਤੀਆਂ ਜਾਣਗੀਆਂ ਤਾਂ ਜੋ ਤੁਹਾਨੂੰ ਉਹਨਾਂ ਦੀ ਰਾਏ, ਉਹਨਾਂ ਦੀ ਮਾਨਸਿਕਤਾ ਪਤਾ ਚੱਲ ਸਕੇ ਕਿ ਉਹ ਕੀ ਸੋਚ ਰੱਖਦੇ ਨੇ, ਅਤੇ ਸਾਡਾ ਜੋ ਭਵਿੱਖ ਹੈ, ਜੋ ਕੈਨੇਡੀਅਨਸ ਦਾ ਭਵਿੱਖ ਹੈ, ਉਸ ਦੇ ਲਈ ਕਿਸ ਤਰ੍ਹਾਂ ਕੰਮਕਾਜ ਕਰਨਗੇ ਜੇਕਰ ਉਹਨਾਂ ਨੂੰ ਇਲੈਕਟ ਕਰਕੇ ਪਾਰਲੀਮੈਂਟ ਦੇ ਵਿੱਚ ਆਉਣ ਵਾਲੇ 4 ਸਾਲਾਂ ਦੇ ਲਈ ਭੇਜ ਦਿੱਤਾ ਜਾਂਦਾ ਹੈ। ਸੋ ਸਾਰੀਆਂ ਹੀ ਪਾਰਟੀਆਂ ਦੇ ਬਾਬਤ ਸਾਡੀ ਇੱਕ ਨਿਊਟਰਲ ਗੱਲਬਾਤ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਜਿੱਥੇ 21 ਅਕਤੂਬਰ ਨੂੰ ਇਲੈਕਸ਼ਨਜ਼ ਅਨਾਊਂਸ ਹੋ ਚੁੱਕੀਆਂ ਨੇ, ਉੱਥੇ ਹੀ 27 ਅਕਤੂਬਰ ਐਤਵਾਰ ਵਾਲੇ ਦਿਨ ਦੀ ਦੀਵਾਲੀ ਹੈ। ਸੋ ਉਸ ਦੇ ਪ੍ਰਤੀ ਵੀ ਅਸੀਂ ਜੋ ਜੋ ਸੰਦੇਸ਼ ਸਾਡੇ ਬਿਜ਼ਨਸ ਭਾਈਚਾਰੇ ਵੱਲੋਂ ਦਿੱਤੇ ਜਾਂਦੇ ਨੇ ਉਹਨਾਂ ਨੂੰ ਵੀ ਜੀ ਆਇਆਂ ਆਖਦੇ ਹਾਂ। ਸੋ ਗੱਲਬਾਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਰੋਜ਼ਾਨਾ ਵਾਂਗ ਜਿੱਥੇ ਖਬਰਾਂ, ਗੀਤ ਸੰਗੀਤ ਤੋਂ ਇਲਾਵਾ ਨਰਿੰਦਰ ਸਿੰਘ ਬਰਾੜ ਸਾਹਿਬ ਦੇ ਨਾਲ ਕੀਤੀ ਜਾਵੇਗੀ, ਉੱਥੇ ਹੀ ਗੀਤ ਸੰਗੀਤ ਦੇ ਨਾਲ ਵੀ ਤੁਹਾਨੂੰ ਜੋੜਿਆ ਜਾਵੇਗਾ। ਸੋ ਸੁਣਦੇ ਰਹੋ ਪ੍ਰੋਗਰਾਮ ਰੇਡੀਓ ਮਹਿਕ, ਵਾਪਸ ਆਉਂਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਬਿਲਕੁਲ,
ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿੱਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
P for popular, P for pizza,
P for pehla,
pehla
haan ji na dooja na teeja, khao hamesha number 1 popular pizza,
jithe na sirf tusi apne man pasand pizza balki swad le kharare wings te garlic bread da vi maza le sakde ho।
Bhai bachiyan te jawanan nu hi nahi, eh ta saadi bebe nu vi pata hai।
Aho ji, bhukh lagi hai bali, te kamao number
9058744242,
9058744242, popular pizza।
ਮੈਂ ਦੇਖੋ ਜੀ, ਮੈਂ ਗ੍ਰੋਸਰੀ ਚੋਂ ਕਿੰਨੇ ਪੈਸੇ ਬਚਾਏ ਨੇ।
ਓਏ ਪ੍ਰੀਤੀ, ਇਹ ਸੁਪਨੇ ਏਸ਼ੀਅਨ ਫੂਡ ਸੈਂਟਰ ਕਰਕੇ ਹੀ ਸੱਚ ਹੋ ਪਾਏ ਨੇ।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗ੍ਰੋਸਰੀ ਲਈ ਘਰ ਘਰ ਵਿੱਚ ਮਸ਼ਹੂਰ ਹੋ ਚੁੱਕਾ ਹੈ। ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ। ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਤੇ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ। ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਇੱਕ ਵਾਰ ਜ਼ਰੂਰ ਜਾਓ। ਨੰਬਰ ਹਮੇਸ਼ਾ ਯਾਦ ਰੱਖੋ, 416-740-3262, 416-740-3262।
Asian Food Center,
Asian Food Center, Asian Food Center।
ਹੁਣ ਕੌਣ ਫਰਿੱਜ ਲੱਭੇ ਤੇ ਟੀਵੀ ਕਿੱਥੋਂ ਲਈਏ ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ ਤੇ ਆ ਤੇਰਾ ਕਿਚਨ ਦਾ ਸਮਾਨ ਹਫਤਾ ਖਰਾਬ ਹੋ ਜਾਣਾ ਮੇਰਾ
ਨਾ ਮੈਂ ਕਿਹਾ ਜੀ ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਂਸਿਸ ਵਾਲਿਆਂ ਦੇ ਕੋਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਸਟੇਨਲੈਸ ਸਟੀਲ ਦੇ ਅਪਲਾਈਂਸਿਸ ਫਰਿੱਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਸਿਰਫ $2699 ਵਿੱਚ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਸਿਰਫ 1299 ਵਿੱਚ ਹਰ ਮੇਕ ਤੇ ਮਾਡਲ ਦਾ ਟੀਵੀ ਉਹ ਵੀ ਸਭ ਤੋਂ ਘੱਟ ਕੀਮਤ ਤੇ 801 ਬੋਵੇ ਡਰਾਈਵ ਵੈਸਟ ਬ੍ਰੈਂਪਟਨ ਕਾਲ ਕਰੋ 905-450-2828 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ
HK ਟਾਇਰ ਸੈਂਟਰ ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946 ਜਾਂ ਫਿਰ ਲੰਡਨ 647-4182830 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ
ਕੀ ਗੱਲ ਅੱਜ ਸਵੇਰੇ ਸਵੇਰੇ ਉੱਠ ਗਏ
ਓ ਮੈਂ ਮਾੜਾ ਜਿਹਾ ਦੌੜਨ ਚੱਲਾ ਸੀਗਾ
ਕਿੱਥੇ ਵਿਲੇਜ ਆਫ ਇੰਡੀਆ ਮੈਨੂੰ ਸਭ ਪਤਾ ਹੈ ਇਹ ਬ੍ਰੇਕਫਾਸਟ ਲਈ ਸਵੇਰੇ 6 ਵਜੇ ਖੁੱਲ ਜਾਂਦਾ ਹੈ ਵਿਲੇਜ ਆਫ ਇੰਡੀਆ ਪਿਓਰ ਵੈਜੀਟੇਰੀਅਨ ਰੈਸਟੋਰੈਂਟ 12 ਤਰ੍ਹਾਂ ਦੇ ਸਪੈਸ਼ਲ ਪਰਾਂਠੇ ਪੂਰੀ ਛੋਲੇ ਕੁਲਚਾ ਚਨਾ ਤੇ ਹੋਰ ਵੀ ਬਹੁਤ ਕੁਝ ਸਵੇਰੇ 6 ਵਜੇ ਤੋਂ ਇਸ ਦੇ ਨਾਲ ਨਾਲ ਇਹਨਾਂ ਦਾ ਬਫੇ ਚੱਲਦਾ ਹੈ ਰਾਤ ਦੇ 2 ਵਜੇ ਤੱਕ ਜਿਹਦੇ ਵਿੱਚ 40 ਤੋਂ ਵੱਧ ਆਈਟਮਾਂ ਨੇ ਵਿਲੇਜ ਆਫ ਇੰਡੀਆ 114 ਕੈਨੇਡੀ ਰੋਡ ਬ੍ਰੈਂਪਟਨ ਕਾਲ 905-450-3333
ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਸਰਵਿਸਿਜ਼ ਜਿਵੇਂ PR ਐਪਲੀਕੇਸ਼ਨ ਸਪਾਊਸਲ ਵੀਜ਼ਾ ਵਰਕ ਵੀਜ਼ਾ ਐਕਸਪ੍ਰੈਸ ਐਂਟਰੀ ਸਟੱਡੀ ਜਾਂ ਫਿਰ ਵਿਜ਼ਿਟਰ ਵੀਜ਼ਾ ਵਾਸਤੇ ਹਮੇਸ਼ਾ ਯਾਦ ਰੱਖੋ ਇੱਕ ਨਾਮ CCV ਇਮੀਗ੍ਰੇਸ਼ਨ ਸੋਲੂਸ਼ਨਸ ਘੱਟ ਫੀਸ 'ਚ ਵਧੀਆ ਕੰਮ ਕੀਤਾ ਜਾਵੇਗਾ ਪਹੁੰਚੋ 143 ਕਲੀਅਰੈਂਸ ਸਟਰੀਟ ਬ੍ਰੈਂਪਟਨ ਜਾਂ ਫਿਰ ਕਾਲ ਕਰੋ ਰਵਿੰਦਰ ਜੋਗਾ ਨੂੰ 905-673-5151
ਹਾਂਜੀ ਸਿਰਫ 3 ਵੀਕਾਂ ਚ ਬਿਲਕੁਲ ਚਮ ਚਮ ਕਰਦੀ ਤੁਹਾਡੀ ਬੇਸਮੈਂਟ ਇੱਕਦਮ ਕੰਪਲੀਟ ਚਾਹੇ ਟਾਈਲਾਂ ਦਾ ਕੰਮ ਹੋਵੇ ਬਾਥਰੂਮ ਪਲੰਬਿੰਗ ਦਾ ਕੰਮ ਜਾਂ ਹਾਰਡਵੁੱਡ ਫਲੋਰ ਜਾਂ ਪੇਂਟਿੰਗ ਦਾ ਕੰਮ ਸਿਰਫ 3 ਵੀਕਾਂ ਚ ਕੰਪਲੀਟ A1 ਰੈਨੋਵੇਸ਼ਨ 416-456-1462 416-456-1462 ਕੰਮ ਦੀ ਤਸੱਲੀ ਕਰਵਾਉਣੀ A1
ਜੀ ਹਾਂ ਤੁਸੀਂ ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਮਹਿਕ ਤੇ ਮਹਿਕ ਰੇਡੀਓ ਨੂੰ ਸਪੌਂਸਰ ਕੀਤਾ ਜਾ ਰਿਹਾ HK ਟਾਇਰਸ ਵੱਲੋਂ ਸੋ ਜੇਕਰ ਤੁਸੀਂ ਟਰੱਕ ਦੇ ਟ੍ਰੇਲਰ ਦੇ ਕੋਈ ਵੀ ਟਾਇਰਸ ਪਵਾਉਣਾ ਚਾਹੁੰਦੇ ਸੀ BF ਗੋਦਰੇਜ ਮਿਸ਼ਲਨ ਚਾਈਨੀਜ਼ ਯਾਕੋਹਾਮਾ ਕਿਸੇ ਵੀ ਤਰ੍ਹਾਂ ਦੇ ਟਾਇਰਸ ਪਵਾਉਣ ਦੇ ਲਈ ਤੁਸੀਂ ਬੂਟਾ ਚਾਹਲ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ 647-2596400 ਦੇ ਉੱਪਰ 647-295-4600 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਆ ਕਿਸੇ ਵੀ ਤਰ੍ਹਾਂ ਦਾ ਕੋਈ ਕੰਸਟਰਕਸ਼ਨ ਦਾ ਰੈਨੋਵੇਸ਼ਨ ਦਾ ਹੋਲਸੇਲ ਦੇ ਰੇਟਾਂ ਦੇ ਉੱਪਰ ਸਮਾਨ ਖਰੀਦਣਾ ਚਾਹੁੰਦੇ ਹੋ ਤਾਂ ਵਿਜ਼ਿਟ ਕਰੋ 7956 ਟੋਰਬ੍ਰਮ ਰੋਡ ਯੂਨਿਟ 7 ਅਤੇ 8 ਦੇ ਵਿੱਚ ਲੋਕੇਟਡ ਨੇ PR ਹੋਮ ਸਪਲਾਈਜ਼ ਵਾਲੇ ਜ਼ਿਆਦਾ ਜਾਣਕਾਰੀ ਲਈ ਕਾਲ ਵੀ ਕਰ ਸਕਦੇ ਹੋ 905-461-3888 ਦੇ ਉੱਪਰ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਘਰ ਦੇ ਵਿੱਚ ਤੁਸੀਂ ਡਕ ਕਲੀਨ ਕਰਾਉਣਾ AC ਦੀਆਂ ਜਾਂ ਹੀਟ ਦੀਆਂ ਕੋਈ ਵੀ ਸੇਵਾਵਾਂ ਲੈਣੀਆਂ ਚਾਹੁੰਦੇ ਹੋ 416-333-9987 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਆ ਸੋ ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੁੱਕਿਆ ਹੈ ਨਿਊਜ਼ ਦਾ ਨਿਊਜ਼ ਤੋਂ ਬਾਅਦ ਵਾਪਸ ਆਉਂਦੇ ਹਾਂ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਕਰਾਂਗੇ ਹੁਣ ਜੁੜਦੇ ਹਾਂ ਰਮਨ ਜੀ ਦੇ ਨਾਲ ਪੰਜਾਬ ਤੋਂ ਨਿਊਜ਼ ਲੈ ਕੇ ਹਾਜ਼ਰ ਨੇ ਵੈਲਕਮ ਟੂ ਦਾ ਸ਼ੋਅ ਰਮਨ ਜੀ
ਖਬਰਾਂ ਦੇ ਇਸ ਬੁਲੇਟਿਨ ਚ ਮੈਕ ਰੇਡੀਓ ਦੇ ਸਰੋਤਿਆਂ ਦਾ ਸਵਾਗਤ ਹੈ ਨਜ਼ਰ ਪਾਉਂਦੇ ਆ ਅੱਜ ਦੀਆਂ ਖਾਸ ਤੇ ਵੱਡੀਆਂ ਖਬਰਾਂ ਤੇ ਅਫਗਾਨਿਸਤਾਨ ਦੇ ਪਰਵਾਨ ਇਲਾਕੇ ਚ ਆਤਮਘਾਤੀ ਬੰਬ ਧਮਾਕੇ ਚ 24 ਲੋਕਾਂ ਦੀ ਮੌਤ ਹੋਈ ਹੈ ਜਦਕਿ 2 ਦਰਜਨ ਦੇ ਕਰੀਬ ਲੋਕ ਜ਼ਖਮੀ ਹੋਏ ਨੇ ਇਹ ਧਮਾਕਾ ਰਾਸ਼ਟਰਪਤੀ ਅਸ਼ਰਫ ਗਨੀ ਦੀ ਰੈਲੀ ਚ ਹੋਇਆ ਧਮਾਕੇ ਸਮੇਂ ਗਨੀ ਉੱਥੇ ਮੌਜੂਦ ਸਨ ਹਸਪਤਾਲ ਚ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਪਰਵਾਨ ਹਸਪਤਾਲ ਦੇ ਡਾਇਰੈਕਟਰ ਅਬਦੁਲ ਕਾਸਿਮ ਮੁਤਾਬਕ ਮ੍ਰਿਤਕਾਂ ਚ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ ਨੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਮੁਤਾਬਕ ਹਮਲਾਵਰ ਮੋਟਰਸਾਈਕਲ ਤੇ ਆਏ ਤੇ ਰੈਲੀ ਵਾਲੀ ਥਾਂ ਦੇ ਨੇੜੇ ਪੁਲਿਸ ਚੌਕੀ ਚ ਬੰਬ ਲਾ ਕੇ ਧਮਾਕਾ ਕਰ ਦਿੱਤਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਇੱਕ ਵਾਰ ਫੇਰ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਬਾਰੇ ਵੱਡਾ ਖੁਲਾਸਾ ਕੀਤਾ ਉਹਨਾਂ ਦਾਅਵਾ ਕੀਤਾ ਕਿ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਘੱਟ ਹੋਇਆ ਵਾਈਟ ਹਾਊਸ ਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਬਗੈਰ ਕਸ਼ਮੀਰ ਦਾ ਨਾਂ ਲੈ ਕਿਹਾ ਕਿ ਦੋਵਾਂ ਦੇਸ਼ਾਂ ਚ ਤਣਾਅ ਘਟਿਆ ਮੈਂ ਸਮਝਦਾਰ ਹਾਂ ਕਿ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਚ ਕਾਫੀ ਸੁਧਾਰ ਹੈ ਇਸ ਨਾਲ ਟਰੰਪ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨਾਲ ਜਲਦ ਮੁਲਾਕਾਤ ਕਰਨਗੇ ਟਰੰਪ 22 ਸਤੰਬਰ ਨੂੰ ਮੋਦੀ ਨੂੰ ਮਿਲਣਗੇ ਦੋਵੇਂ ਨੇਤਾ ਹਿਊਸਟਨ ਚ ਹਾਊਡੀ ਮੋਦੀ ਸਮਾਗਮ ਚ ਹਿੱਸਾ ਲੈਣਗੇ ਇਸ ਦੌਰਾਨ ਪਹਿਲੀ ਵਾਰ ਕੋਈ ਅਮਰੀਕੀ ਰਾਸ਼ਟਰਪਤੀ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰੇਗਾ ਟਰੰਪ ਨੇ ਸਪਸ਼ਟ ਨਹੀਂ ਕੀਤਾ ਕਿ ਉਹ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਦੋਂ ਮਿਲਣਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦਾਅਵਾ ਕੀਤਾ ਕਿ ਕਸ਼ਮੀਰ ਚ ਵਾਤਾਵਰਣ ਖੁੱਲਿਆ, ਉੱਥੇ ਸ਼ਾਂਤੀ ਦਾ ਮਾਹੌਲ ਹੈ। ਸ਼ਾਹ ਨੇ ਕਿਹਾ ਕਿ 5 ਅਗਸਤ ਤੋਂ 17 ਸਤੰਬਰ ਤੱਕ ਜੰਮੂ ਕਸ਼ਮੀਰ ਤੇ ਇੱਕ ਵੀ ਗੋਲੀ ਨਹੀਂ ਚੱਲੀ ਤੇ ਨਾ ਹੀ ਕਿਸੇ ਨਾਗਰਿਕ ਦੀ ਜਾਨ ਗਈ ਹੈ। ਉਹਨਾਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰੇਗੀ। ਸ਼ਾਹ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ ਦੇ ਪ੍ਰੋਗਰਾਮ ਚ ਸ਼ਾਮਲ ਹੋਏ। ਇਸ ਦੌਰਾਨ ਉਹਨਾਂ ਕਿਹਾ ਕਿ ਉੱਥੇ ਭਾਰਤ ਦੀ ਸੁਰੱਖਿਆ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਹਨੇ ਕਿਹਾ ਕਿ ਅਸੀਂ ਆਪਣੇ ਖੇਤਰ ਚ ਜ਼ਰਾ ਵੀ ਉਲੰਘਣਾ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਆਪਣੀ ਫੌਜ ਤੇ ਖੂਨ ਦਾ ਇੱਕ ਕਤਰਾ ਵੀ ਬੇਕਾਰ ਨਹੀਂ ਜਾਣ ਦਿਆਂਗੇ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮਕਬੂਜ਼ਾ ਕਸ਼ਮੀਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਹਨਾਂ ਕਿਹਾ ਕਿ ਮਕਬੂਜ਼ਾ ਕਸ਼ਮੀਰ ਤੇ ਇੱਕ ਨਾ ਇੱਕ ਦਿਨ ਭਾਰਤ ਦਾ ਕਬਜ਼ਾ ਹੋਵੇਗਾ। ਇਸ ਨਾਲ ਹੀ ਉਹਨਾਂ ਕਿਹਾ ਕਿ ਧਾਰਾ 370 ਦੁਆਲਾ ਮੁੱਦਾ ਨਹੀਂ ਸਗੋਂ ਅੰਦਰੂਨੀ ਮੁੱਦਾ ਹੈ। ਤਰਨ ਤਾਰਨ ਬੰਬ ਧਮਾਕੇ ਦੇ 7 ਮੁਲਜ਼ਮਾਂ ਨੂੰ ਅੱਜ ਪੁਲਿਸ ਨੇ ਅਦਾਲਤ ਚ ਪੇਸ਼ ਕੀਤਾ। ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ 5 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ। ਉੱਥੇ ਹੁਣ ਤੱਕ ਦੀ ਜਾਂਚ ਵਿੱਚ ਪੁਲਿਸ ਵੱਲੋਂ 32 ਲੋਕਾਂ ਕੋਲੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਇਹਨਾਂ ਚੋਂ 7 ਲੋਕਾਂ ਦੇ ਸੰਬੰਧ ਧਮਾਕੇ ਦੀ ਇਸ ਘਟਨਾ ਨਾਲ ਸਿੱਧੇ ਤੌਰ ਤੇ ਜੁੜੇ ਦੱਸੇ ਜਾ ਰਹੇ ਨੇ। ਸੂਤਰਾਂ ਮੁਤਾਬਕ ਇਹ ਮੁਲਜ਼ਮ ਪੰਜਾਬ ਚ ਵੱਡਾ ਧਮਾਕਾ ਕਰਨਾ ਚਾਹੁੰਦੇ ਸਨ ਤੇ ਇਸ ਸੰਬੰਧੀ ਉਹਨਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੋ ਰਹੀ ਸੀ। ਇਸ ਸੰਬੰਧੀ DSP ਗੋਇੰਦਵਾਲ ਸਾਹਿਬ ਰਵਿੰਦਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਨੂੰ 5 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਹੈ ਤੇ ਰਿਮਾਂਡ ਦੌਰਾਨ ਉਹਨਾਂ ਤੋਂ ਵੱਡੇ ਖੁਲਾਸੇ ਹੋ ਸਕਦੇ ਨੇ। ਹਰਿਆਣਾ ਵਿਧਾਨ ਸਭਾ ਚੋਣਾਂ ਚ ਅਕਾਲੀ ਦਲ ਨੇ ਬੀਜੇਪੀ ਦੀ ਗਠਜੋੜ ਨਾਲ ਚੋਣ ਲੜਨ ਦਾ ਫੈਸਲਾ ਕੀਤਾ। ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਨੇ ਕੋਰ ਕਮੇਟੀ ਦੀ ਬੈਠਕ ਚ ਅਹਿਮ ਫੈਸਲੇ ਕੀਤੇ। ਪੰਜਾਬ ਚ ਹੋਣ ਵਾਲੀ ਜ਼ਿਮਨੀ ਚੋਣ ਦੇ ਉਮੀਦਵਾਰਾਂ ਨੂੰ ਚੁਣਨ ਲਈ ਵੀ ਇੱਕ ਕਮੇਟੀ ਬਣਾਈ ਗਈ ਹੈ। ਕਮੇਟੀ ਚ ਬਲਵਿੰਦਰ ਸਿੰਘ ਪੂੰਦਰ, ਸੁਰਜੀਤ ਰੱਖੜਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਗੁਲਜ਼ਾਰ ਸਿੰਘ ਰਣੀ ਕੇ ਤੇ ਸਿਕੰਦਰ ਸਿੰਘ ਮਲੂਕਾ ਸਮੇਤ ਮੈਂਬਰ ਉਮੀਦਵਾਰਾਂ ਦੀ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਮੈਂਬਰ ਉਮੀਦਵਾਰਾਂ ਦੀ ਸੂਚੀ ਤਿਆਰ ਕਰੇਗੀ। ਇਹ ਕਮੇਟੀ ਪੂੰਦਰ ਦੀ ਅਗਵਾਈ ਚ ਕੰਮ ਕਰੇਗੀ। ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਪਾਰਟੀ ਪ੍ਰਧਾਨ ਵੱਲੋਂ ਹੀ ਕੀਤਾ ਜਾਏਗਾ। ਸ਼੍ਰੋਮਣੀ ਅਕਾਲੀ ਦਲ ਹਰਿਆਣਾ ਚ ਬੀਜੇਪੀ ਦੀ ਗਠਜੋੜ ਨਾਲ ਵਿਧਾਨ ਸਭਾ ਦੀ ਚੋਣ ਲੜੇਗੀ। ਹਰਿਆਣਾ ਅਕਾਲੀ ਦਲ ਨਾਲ ਰੱਖੀ ਕੁਰੂਕਸ਼ੇਤਰ ਬੈਠਕ ਚ ਤੈਅ ਕਰੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਕਿੰਨੀਆਂ ਸੀਟਾਂ ਆਉਣਗੀਆਂ। ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਹਾਈਕਮਾਂਡ ਤੋਂ ਅਸਤੀਫਾ ਨਾਮੰਜੂਰ ਹੋਣ ਮਗਰੋਂ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਪਹਿਲੀ ਬੈਠਕ ਕੀਤੀ। ਸੁਨੀਲ ਜਾਖੜ ਸਮੇਤ ਇੰਚਾਰਜ ਆਸ਼ਾ ਕੁਮਾਰੀ ਨੇ ਕਾਂਗਰਸ ਦੇ ਵਿਧਾਇਕਾਂ, ਸਾਬਕਾ ਵਿਧਾਇਕਾਂ ਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਬੈਠਕ ਕੀਤੀ। ਇਸ ਦੌਰਾਨ ਹੋਈ ਚਰਚਾ ਚ ਜਾਖੜ ਨੇ ਕਿਹਾ ਕਿ ਸਿਆਸੀ ਸਲਾਹਕਾਰ ਕਾਂਗਰਸ ਸਰਕਾਰ ਦੇ ਦੁਆਲੇ ਅਫਸਰਸ਼ਾਹੀ ਦਾ ਘੇਰਾ ਤੋੜਨਗੇ। ਉਹਨੇ ਕਿਹਾ ਕਿ ਵਿਧਾਇਕਾਂ ਤੇ ਵਰਕਰਾਂ ਨਾਲ ਸਰਕਾਰ ਦਾ ਸਿੱਧਾ ਸੰਪਰਕ ਰਹੇਗਾ। ਉਹਨੇ ਕਿਹਾ ਕਿ ਜੋ ਅਫਸਰਸ਼ਾਹੀ ਸਰਕਾਰ ਤੇ ਵਰਕਰਾਂ ਵਿਚਾਲੇ ਖਰਾਬੀ ਕਰ ਰਹੀ ਹੈ ਉਸ ਘੇਰੇ ਨੂੰ ਤੋੜਨ ਲਈ ਸਿਆਸੀ ਸਲਾਹਕਾਰ ਬਣਾਏ ਗਏ ਨੇ। ਜਾਖੜ ਨੇ ਕਿਹਾ ਕਿ ਸਾਰੇ ਵਿਧਾਇਕਾਂ ਚੋਂ 6 ਵਿਧਾਇਕਾਂ ਨੂੰ ਉਹਨਾਂ ਦੀ ਯੋਗਤਾ ਦੇ ਹਿਸਾਬ ਨਾਲ ਹੀ ਸਿਆਸੀ ਸਲਾਹਕਾਰਾਂ ਵਜੋਂ ਨਿਯੁਕਤ ਕੀਤਾ ਗਿਆ। ਸੁਨੀਲ ਜਾਖੜ ਵੱਲੋਂ ਪ੍ਰਧਾਨਗੀ ਦੀ ਕੁਰਸੀ ਮੁੜ ਸਾਂਭਣ ਤੇ ਉਹਨਾਂ ਦੀ ਵਾਪਸੀ ਤੇ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਚੁਟਕੀ ਲੈਂਦੇ ਕਿਹਾ ਕਿ ਸੁਨੀਲ ਜਾਖੜ ਤਾਂ ਬਨਵਾਸ ਤੋਂ ਮੁੜ ਆਏ ਨੇ, ਬਿਹਤਰ ਹੁੰਦਾ ਕਿ ਰਾਹੁਲ ਗਾਂਧੀ ਨੂੰ ਵੀ ਨਾਲ ਲੈ ਆਉਂਦੇ। ਅੱਜ ਮਜੀਠੀਆ ਨੇ ਕਿਹਾ ਕਿ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਕਰਕੇ ਮੰਨਿਆ ਕਿ ਸਰਕਾਰ ਚੁਣੇ ਹੋਏ ਵਿਧਾਇਕ ਨਹੀਂ ਬਾਬੂਸ਼ਾਹੀ ਚਲਾ ਰਹੀ ਹੈ। ਐਸੀ ਸਕਾਲਰਸ਼ਿਪ ਤੇ ਮੁਲਾਜ਼ਮਾਂ ਦਾ DA ਨਹੀਂ ਮਿਲ ਰਿਹਾ ਪਰ ਸਰਕਾਰ ਸਲਾਹਕਾਰਾਂ ਤੇ ਪੈਸਾ ਉਡਾ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਸਲਾਹਕਾਰ ਸੁਪਰ CM ਬਣਾਏ ਗਏ ਨੇ। ਉਹਨਾਂ ਕਿਹਾ ਕਿ ਜਾਖੜ ਮੁਤਾਬਕ ਮੁੱਖ ਮੰਤਰੀ ਨੇ ਮੰਨ ਲਿਆ ਕਿ ਮੰਤਰੀਆਂ ਦਾ ਵਿਧਾਇਕਾਂ ਨਾਲ ਤਾਲਮੇਲ ਨਹੀਂ ਹੈ, ਇਸ ਲਈ ਉਹਨਾਂ ਨੂੰ ਬਿਆਨ ਜਾਰੀ ਕਰਨਾ ਪਿਆ। ਮਜੀਠੀਆ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਕੈਪਟਨ ਇਹ ਦੱਸਣ ਕਿ ਕੀ ਵਜ਼ੀਰ ਸਿਰਫ ਕਾਂਗਰਸੀ ਵਿਧਾਇਕਾਂ ਨਾਲ ਤਾਲਮੇਲ ਬਣਾਉਣਗੇ ਜਾਂ ਵਿਰੋਧੀਆਂ ਨਾਲ ਵੀ ਰਾਬਤਾ ਬਣਾਉਣਗੇ। ਉਹਨੇ ਕਿਹਾ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਉਸੇ ਸਮਾਗਮ ਚ ਜਾਂਦੇ ਨੇ ਜਿਸ ਵਿੱਚ ਉਹ ਇੱਕ ਗੇਟ ਤੋਂ ਦਾਖਲ ਹੋ ਕੇ ਦੂਜੇ ਚੋਂ ਭੱਜ ਸਕਣ ਕਿਉਂਕਿ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 5.5 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਾਂਝੇ ਤੌਰ ਤੇ ਮਨਾਉਣ ਲਈ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਦੀ ਤਾਲਮੇਲ ਕਮੇਟੀ ਦੀ ਇਕੱਤਰਤਾ ਹੋਈ। ਇਸ ਮੌਕੇ ਦੋਵਾਂ ਧਿਰਾਂ ਵੱਲੋਂ ਪ੍ਰਕਾਸ਼ ਪੁਰਬ ਸਮਾਗਮ ਇਕੱਠੇ ਮਨਾਉਣ ਲਈ ਸਹਿਮਤੀ ਦਿੱਤੀ ਗਈ। ਇਸ ਮੀਟਿੰਗ ਦੇ ਵਿੱਚ ਗੋਬਿੰਦ ਸਿੰਘ ਲੌਂਗੋਵਾਲ, ਸੀਨੀਅਰ ਮੈਂਬਰ ਜਥੇਦਾਰ ਤੋਤਾ ਸਿੰਘ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਮੁੱਖ ਸਕੱਤਰ ਡਾਕਟਰ ਰੂਪ ਸਿੰਘ ਤੇ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਭਗਵੰਤ ਪਾਲ ਸਿੰਘ ਸੱਚਰ ਤੇ ਸਾਂਝੇ ਨੁਮਾਇੰਦੇ ਵਜੋਂ ਬਾਬਾ ਨਿਹਾਲ ਸਿੰਘ, ਹਰੀਆਂ ਵੇਲਾਂ ਦੇ ਪਤੀ ਨਿਧ ਬਾਬਾ ਨੌਰੰਗ ਸਿੰਘ ਮੌਜੂਦ ਰਹੇ। ਦਿਹਾਤੀ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਿਛਲੇ ਦਿਨ 7.5 ਕਿਲੋ ਹੈਰਨ ਸਮੇਤ ਫੜੇ ਗਏ ਸ਼ਮਸ਼ੇਰ ਸਿੰਘ ਸ਼ੇਰਾ ਦੀ ਨਿਸ਼ਾਨਦੇਹੀ ਤੇ 13 ਕਿਲੋ 700 ਗ੍ਰਾਮ ਹੈਰਨ ਬਰਾਮਦ ਕੀਤੀ। ਇਹ ਹੈਰਨ ਸ਼ੇਰਾ ਨੇ ਲੁਕਾ ਕੇ ਰੱਖੀ ਸੀ। ਹੁਣ ਪੁਲਿਸ ਸ਼ੇਰਾ ਕੋਲੋਂ ਕੁੱਲ 21 ਕਿਲੋ ਹੈਰਨ ਬਰਾਮਦ ਕਰ ਚੁੱਕੀ ਹੈ। ਹਾਲੇ ਵੀ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕੈਨੇਡਾ ਵਾਸੀ ਜਸਵਿੰਦਰ ਕੌਰ ਸਿੱਧੂ ਉਰਫ ਜੱਸੀ ਦਾ ਆਪਣੇ ਪਰਿਵਾਰ ਖਿਲਾਫ਼ ਜਾ ਕੇ ਵਿਆਹ ਕਰਨ ਕਰਕੇ ਉਸਦੀ ਮਾਂ ਤੇ ਮਾਮੇ ਨੇ ਉਸਦਾ ਕਤਲ ਕਰ ਦਿੱਤਾ ਸੀ। ਕਤਲ ਤੋਂ 19 ਸਾਲ ਬਾਅਦ ਸੰਗਰੂਰ ਦੀ ਅਦਾਲਤ ਨੇ ਜੱਸੀ ਦੀ 70 ਸਾਲਾ ਮਾਂ ਮਲਕੀਤ ਕੌਰ ਤੇ 74 ਸਾਲਾ ਮਾਮੀ ਸੁਰਜੀਤ ਸਿੰਘ ਵਿਦੇਸ਼ਾ ਖਿਲਾਫ਼ ਦੋਸ਼ ਤੈਅ ਕੀਤੇ ਨੇ। ਦੋਵੇਂ ਇਸ ਸਮੇਂ ਕਪੂਰਥਲਾ ਦੀ ਜੇਲ੍ਹ ਦੇ ਵਿੱਚ ਬੰਦ ਨੇ।
ਜੀ ਹਾਂ, ਇਹਨਾਂ ਖਬਰਾਂ ਨੂੰ ਪੇਸ਼ ਕੀਤਾ ਜਾ ਰਿਹਾ ਅਮੈਰੀਕਨ ਸਿਸਟਮਸ ਦੇ ਹਰਜੀਤ ਮੰਡੇਰ ਵੱਲੋਂ। ਸੋ ਉਹਨਾਂ ਵੱਲੋਂ ਇਹਨਾਂ ਨੂੰ ਸਪੋਂਸਰ ਕੀਤਾ ਜਾ ਰਿਹਾ। ਉਹ ਡਰਾਈਵਰਸ, ਜੇਕਰ ਤੁਸੀਂ ਡਰਾਈਵਰੀ ਦੀ ਜੋਬ ਲੱਭ ਰਹੇ ਸੀ, ਸ਼ਾਰਟ ਹਾਲ 'ਤੇ ਕੰਮ ਦੇਖ ਰਹੇ ਹੋ, ਲੌਂਗ ਹਾਲ 'ਤੇ ਕੰਮ ਦੇਖ ਰਹੇ ਹੋ, ਜਾਂ ਫਿਰ ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ, ਤਾਂ 905-452-0004 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਐਕਸਟੈਂਸ਼ਨ 227 ਤੁਹਾਨੂੰ ਡਾਇਲ ਕਰਨਾ ਪਵੇਗਾ। ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ 7 ਦਿਨ ਖੁੱਲ੍ਹਦੇ ਨੇ, 8 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਡਰਾਈਵ ਥਰੂ ਵਰਗਾ ਮਾਹੌਲ ਰਹਿੰਦਾ ਹੈ। ਜੇਕਰ ਤੁਸੀਂ ਇੰਸਟਾਲਮੈਂਟਸ ਦੇ ਵਿੱਚ ਵੀ ਪੇਮੈਂਟ ਕਰਨਾ, ਉਹ ਵੀ ਆਪਸ਼ਨ ਇਹਨਾਂ ਦੇ ਕੋਲ ਅਵੇਲੇਬਲ ਹੈ। ਤੁਸੀਂ ਆਇਲ ਚੇਂਜ ਦੇ ਨਾਲ ਤੁਹਾਨੂੰ ਬ੍ਰੇਕ ਐਡਜਸਟਮੈਂਟ ਐਂਡ ਗਰੀਸ ਫ੍ਰੀ ਕਰਕੇ ਦੇਣਗੇ। ਸੋ ਓਨਰ ਓਪਰੇਟਰਸ ਦੇ ਲਈ ਵੀ ਵੱਖਰਾ ਡਿਸਕਾਊਂਟ ਹੈ। ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ 905-790-1291 ਦੇ ਉੱਪਰ, 905-7901221 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਜੇਕਰ ਤੁਸੀਂ ਟਰੈਵਲ ਕਰਨਾ ਚਾਹੁੰਦੇ ਹੋ ਇੰਡੀਆ ਨੂੰ, ਪਾਕਿਸਤਾਨ ਨੂੰ, ਜਾਂ ਫਿਰ ਕਿਤੇ ਵੀ ਤੁਸੀਂ ਵਕੇਸ਼ਨ 'ਤੇ ਜਾਣਾ ਚਾਹੁੰਦੇ ਹੋ, ਮੈਕਸੀਕੋ, ਕਿਊਬਾ, ਕਿਸੇ ਵੀ ਡੈਸਟੀਨੇਸ਼ਨ ਸਪੋਟ 'ਤੇ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਗੱਲਬਾਤ ਕਰ ਸਕਦੇ ਹੋ ਅਮਨ ਟਰੈਵਲ ਦੇ ਨਾਲ 6477-335-9000 ਦੇ ਉੱਪਰ, 647-335-9000 ਇਹਨਾਂ ਦਾ ਨੰਬਰ ਆ। ਜੇਕਰ ਟਰੱਕ ਦੇਖ ਰਹੇ ਸੀ ਕਿਸੇ ਵੀ ਮੇਕ ਮਾਡਲ ਦਾ, ਤੁਸੀਂ ਟਰੱਕ ਲੈਣਾ ਚਾਹੁੰਦੇ ਹੋ, ਹਾਈਵੇ ਜਾਂ ਡੇ ਕੈਬ, ਬਹੁਤ ਹੀ ਵਧੀਆ ਮੇਨਟੇਨਡ ਟਰੱਕ ਨੇ, ਤੁਹਾਨੂੰ ਵਾਰੰਟੀ ਦੇ ਨਾਲ ਵੇਚਦੇ ਨੇ ਚਾਰਜਰ ਟਰੱਕ ਸੇਲਸ ਵਾਲੇ। ਸੋ ਤੁਸੀਂ ਇਹਨਾਂ ਨਾਲ ਗੱਲਬਾਤ ਕਰਨ ਲਈ ਸੋਨੂ ਜੀ ਦਾ ਨੰਬਰ ਆ 647-970-9790-6479-709792 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਜਗਦੀਸ਼ ਗਰੇਵਾਲ ਜੀ, ਕੋਈ ਸੁਨੇਹਾ ਸਾਂਝਾ ਕਰਨਾ ਚਾਹੁੰਦੇ ਨੇ। ਗਰੇਵਾਲ ਸਾਹਿਬ, ਵੈਲਕਮ ਟੂ ਦ ਸ਼ੋ।
ਥੈਂਕ ਯੂ ਸੋ ਮਚ ਰਵਿੰਦਰ ਜੀ, ਧੰਨਵਾਦ ਸਾਰੇ ਸੋਤੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਵੀਕਐਂਡ ਦੇ ਉੱਤੇ ਆਪਾਂ ਓਪਨ ਹਾਊਸ ਲਾਉਣਾ ਹੈਗਾ ਨਾਇਗਰਾ ਫਾਲ ਦੇ ਘਰਾਂ ਦਾ। ਨਾਇਗਰਾ ਫਾਲ ਦੇ ਏਰੀਏ ਦੇ ਵਿੱਚ ਕੁਝ ਸਾਡੇ ਪਾਸ ਘਰ ਆਏ ਨੇ ਜਿਹੜੇ ਕਿ ਬਹੁਤ ਹੀ ਰੀਜਨੇਬਲ ਪ੍ਰਾਈਸ ਦੇ ਉੱਤੇ ਤੇ ਮਾਡਰਨ ਡਿਜ਼ਾਈਨ ਦੇ ਲੀਗਲ ਬੇਸਮੈਂਟ ਦੇ ਨਾਲ ਤੁਸੀਂ ਇੱਕ ਘਰ ਖਰੀਦੋਗੇ, ਇੱਕ ਘਰ ਤੁਹਾਨੂੰ ਦੋ ਤੁਸੀਂ ਯੂਨਿਟਾਂ ਦੀਆਂ ਚਾਬੀਆਂ ਲਓਗੇ, ਇੱਕ ਬੇਸਮੈਂਟ ਦੀ ਔਰ ਇੱਕ ਅਪਸਟੇਅਰ ਦੀ। ਸੋ ਦੋ ਘਰ ਤੁਹਾਨੂੰ ਮਿਲਣਗੇ ਇਹ 45 ਫੁੱਟ ਦੀ ਲੋਟ ਦੇ ਉੱਤੇ। ਇਹਨਾਂ ਘਰਾਂ ਦੀ ਪ੍ਰਾਈਸ 499 ਤੋਂ ਸ਼ੁਰੂ ਹੁੰਦੀ ਹੈ 10 ਬੈਡਰੂਮ ਦੇ ਇਹ ਘਰ, ਔਰ ਨਾਇਗਰਾ ਫਾਲ ਦੇ ਏਰੀਏ ਦੇ ਵਿੱਚ ਬਹੁਤ ਹੀ ਵਧੀਆ ਲੋਕੇਸ਼ਨ ਦੇ ਉੱਤੇ ਇਹ ਘਰ ਨੇ। ਸੋ ਫਾਲ 2020 ਦੀ ਇਹਨਾਂ ਦੀ ਕਲੋਜ਼ਿੰਗ ਹੋਵੇਗੀ। ਇਹਨਾਂ ਘਰਾਂ ਨੂੰ ਖੇਤਣ ਦੇ ਲਈ, ਇਹਨਾਂ ਘਰਾਂ ਨੂੰ ਬੁੱਕ ਕਰਾਉਣ ਦੇ ਲਈ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ 416-970-5005 ਦੇ ਉੱਤੇ, 416-970-5005 ਮੇਰਾ ਨੰਬਰ ਹੈ, ਇਸ ਨੰਬਰ ਤੇ ਕਾਲ ਕਰ ਲਓ। ਇਸ ਸ਼ਨੀਚਰਵਾਰ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਕੋਟਯਾਰਡ ਮੈਰਿਟ ਹੋਟਲ ਜਿਹੜਾ ਕਿ ਹਾਈਵੇ 410 ਅਤੇ ਸਟੀਲ ਦੇ ਏਰੀਏ 'ਚ ਹੈ, ਉੱਥੇ ਸਾਡਾ ਓਪਨ ਹਾਊਸ ਹੋਵੇਗਾ 12 ਵਜੇ ਤੋਂ ਲੈ ਕੇ 4 ਵਜੇ ਤੱਕ। ਸੋ ਬਹੁਤ ਹੀ ਵਧੀਆ ਲੋਕੇਸ਼ਨ ਦੇ ਉੱਤੇ ਲਿਮਿਟਡ ਨੰਬਰ ਨੇ, ਬਹੁਤ ਹੀ ਮਾਡਰਨ ਲੁੱਕ ਵਾਲੇ, ਵੈਰੀ ਨਾਈਸਲੀ ਡਿਜ਼ਾਈਨਡ ਵਧੀਆ ਘਰ, ਟੋਪ ਕੁਆਲਿਟੀ ਦੇ ਤੁਹਾਨੂੰ ਇਹ ਵੇਚੇ ਜਾਣੇ ਨੇ, ਬੁੱਕ ਕੀਤੇ ਜਾਣੇ ਨੇ। ਸੋ ਮੇਰੇ ਨਾਲ ਤੁਸੀਂ ਸੰਪਰਕ ਕਰ ਲੈਣਾ 416-970-5005, 416-970-5005 ਮੇਰਾ ਨੰਬਰ ਹੈ।
ਜੀ ਬਹੁਤ ਧੰਨਵਾਦ। ਸੋ ਇਹ ਸੀ ਜਗਦੀਸ਼ ਗਰੇਵਾਲ ਸਾਹਿਬ। ਜੇਕਰ ਤੁਸੀਂ ਜ਼ਿਆਦਾ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਇਹਨਾਂ ਦੇ ਨੰਬਰ ਦੇ ਉੱਪਰ ਰੀਚ ਆਊਟ ਕੀਤਾ ਜਾ ਸਕਦਾ। ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਹਾਜ਼ਰ ਨੇ ਅਕਾਲ, ਮਾਫ ਕਰਨਾ, ਮੋਰਗੇਜ ਅਲਾਇੰਸ ਤੋਂ ਦਵਿੰਦਰ ਪਵਾਰ ਜੀ। ਸੋ ਇਹਨਾਂ ਦਾ ਨੰਬਰ ਹੈ 647-947-8831 ਦੇ ਉੱਪਰ, ਇਹਨਾਂ ਨਾਲ ਗੱਲਬਾਤ ਕਰਨੀ ਹੈ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਮੋਰਗੇਜ ਕਰਵਾਉਣਾ ਚਾਹੁੰਦੇ ਹੋ। ਸਾਡੇ ਨਾਲ ਹਾਜ਼ਰ ਨੇ, ਵੈਲਕਮ ਟੂ ਦਾ ਸ਼ੋ ਦਵਿੰਦਰ ਪਵਾਰ ਸਾਹਿਬ।
ਬਹੁਤ ਬਹੁਤ ਮਿਹਰਬਾਨੀ ਭਾਜੀ, ਤੇ ਆਪਣੇ ਮੈਕ ਦੇ ਨਾਲ ਜੁੜੇ ਹੋ ਸਾਰੇ ਭੈਣਾਂ ਭਰਾਵਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਤੇ ਅੱਜ ਆਪਾਂ ਛੋਟੀ ਜਿਹੀ ਗੱਲ ਕਰਾਂਗੇ ਜੀ ਸੈਲਫ ਇੰਪਲਾਇਡ ਮੋਰਗੇਜ ਦੀ, ਕਿਉਂਕਿ ਕਾਫੀ ਕਾਲਸ ਆ ਰਹੀਆਂ ਤੇ ਕਾਫੀ ਭੈਣ ਭਰਾਵਾਂ ਦੀ ਇਹ ਹੁੰਦਾ ਕਿ ਉਹਨਾਂ ਨੂੰ ਜਦੋਂ ਸਹੀ ਗਾਈਡੈਂਸ ਵੀ ਨਹੀਂ ਮਿਲਦੀ ਤੇ ਉਹਦੇ ਕਰਕੇ ਕਿਹਦਾ ਪ੍ਰੋਬਲਮ ਵੀ ਆ ਜਾਂਦੀ ਹੈ। ਕਿਉਂਕਿ ਲਾਸਟ ਵੀਕ ਇੱਕ ਭਰਾ ਸਾਡੇ ਕੋਲ ਆਏ, ਉਹ ਕਹਿੰਦੇ ਜੀ ਮੇਰੀ ਮੋਰਗੇਜ 5% ਡਾਊਨ ਤੇ ਕਿਸੇ ਨੇ ਮੈਨੂੰ ਕਿਹਾ ਕਿ ਮੈਂ ਕਰਾ ਦੂੰਗਾ। ਸੈਲਫ ਇੰਪਲਾਇਡ ਸੀਗੇ, ਜਦਕਿ ਹਾਲੇ ਉਹਨਾਂ ਦੀ ਕਾਰਪੋਰੇਸ਼ਨ ਵੀ 2 ਸਾਲ ਪੁਰਾਣੀ ਨਹੀਂ ਸੀਗੀ। ਮੈਂ ਇੱਥੇ ਦੱਸਣਾ ਚਾਹੁੰਦਾ ਜਿਹੜੇ ਭੈਣ ਭਰਾ ਸੈਲਫ ਇੰਪਲਾਇਡ ਹੈਗੇ ਆ ਉਹਨਾਂ ਦੀ ਕਾਰਪੋਰੇਸ਼ਨ ਘੱਟ ਤੋਂ ਘੱਟ 2 ਸਾਲ ਪੁਰਾਣੀ, ਤੇ ਉਹਨਾਂ ਦੇ ਜਿਹੜੇ ਆ ਮਿਨੀਮਮ 10% ਡਾਊਨ ਪੇਮੈਂਟ ਚਾਹੀਦੀ ਆ ਤਾਂ ਜਾ ਕੇ ਉਹਨਾਂ ਦੀ ਮੋਰਗੇਜ ਹੁੰਦੀ ਆ। ਪਰ ਇੱਥੇ ਮੈਂ ਇੱਕ ਗੱਲ ਇਹ ਵੀ ਮੈਂਸ਼ਨ ਕਰਨੀ ਚਾਹੁੰਦਾ ਹਾਂ ਜੀ ਕਿ ਜਿਹੜੀ ਸੈਲਫ ਇੰਪਲਾਇਡ ਮੋਰਗੇਜ ਹੈ ਇੰਨੀ ਈਜ਼ੀ ਮੋਰਗੇਜ ਨਹੀਂ ਹੁੰਦੀ। ਸਾਰੀਆਂ ਬੈਂਕਾਂ ਸੈਲਫ ਇੰਪਲਾਇਡ ਦੀ ਮੋਰਗੇਜ ਪਹਿਲੀ ਗੱਲ ਕਰਦੀਆਂ ਨਹੀਂ, ਪਰ ਜੋ ਕੁਛ ਕਰਦੀਆਂ ਵੀ ਹੈਗੀਆਂ ਹਰ ਇੱਕ ਏਜੰਟ ਦਾ ਉਹਨਾਂ ਦੇ ਨਾਲ ਐਕਸੈਸ ਨਹੀਂ ਹੁੰਦਾ। ਤੇ ਮੈਂ ਇੱਥੇ ਦੱਸਣਾ ਕਿ ਸਾਡੇ ਕੋਲ ਅਕਾਲ ਮੋਰਗੇਜ ਤੇ ਇਹੋ ਜਿਹੇ ਲੈਂਡਰ ਜਾਂ ਇਹੋ ਜਿਹੀਆਂ ਬੈਂਕਾਂ ਸਾਡੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਕਿ ਤੁਹਾਡੀ ਸਟੇਟਡ ਇਨਕਮ, ਜੋ ਤੁਸੀਂ ਇਨਕਮ ਅਰਨ ਕਰਦੇ ਆ ਉਹਦੇ ਆਧਾਰ ਤੇ ਅਸੀਂ ਤੁਹਾਡੀ ਜਿਹੜੀ ਮੋਰਗੇਜ ਅਪਰੂਵ ਕਰਵਾ ਕੇ ਦੇ ਸਕਦੇ ਹਾਂ। ਸਾਨੂੰ ਤੁਹਾਡਾ ਜਿਹੜੀ ਨੋਟਿਸ ਆਫ ਅਸੈਸਮੈਂਟ ਦੀ ਇਨਕਮ ਵੀ ਦੇਖਣ ਦੀ ਲੋੜ ਨਹੀਂ ਪੈਂਦੀ। ਕਿਉਂਕਿ ਜਦੋਂ ਤੁਸੀਂ ਬੈਂਕ ਦੇ ਕੋਲ ਜਾਂਦੇ ਆ ਤੇ ਬੈਂਕ ਜਿਹੜੇ ਸੈਲਫ ਇੰਪਲਾਇਡ ਭੈਣਤਾ ਆ ਉਹਨਾਂ ਦੇ 2 ਸਾਲ ਦੇ ਨੋਟਿਸ ਆਫ ਅਸੈਸਮੈਂਟ ਜ਼ਰੂਰ ਦੇਖਦੀ ਆ, ਉਦੋਂ ਤੋਂ ਬਾਅਦ ਹੀ ਉਹ ਤੁਹਾਨੂੰ ਕੋਈ ਡਿਸੀਜ਼ਨ ਦੇ ਸਕਦੇ ਆ ਕਿ ਤੁਹਾਡੀ ਮੌਰਗੇਜ ਹੋਣੀ ਹੈ ਜਾਂ ਨਹੀਂ ਹੋਣੀ। ਅਸੀਂ ਤੁਹਾਡੀ ਜਿਹੜੀ ਨੋਟਿਸ ਆਫ ਅਸੈਸਮੈਂਟ ਦੀ ਇਨਕਮ ਦੇਖਣ ਤੋਂ ਬਿਨਾਂ ਤੁਹਾਡੀ ਸਟੇਟਡ ਇਨਕਮ ਦੇ ਆਧਾਰ ਤੇ ਜਿਹੜੀ ਇਨਕਮ ਤੁਸੀਂ ਹਰ ਮਹੀਨੇ ਅਰਨ ਕਰਦੇ ਆ ਤੇ ਆਪਣੇ ਬਿਜ਼ਨਸ ਅਕਾਊਂਟ ਦੇ ਵਿੱਚ ਜਮ੍ਹਾਂ ਕਰਦੇ ਆ ਉਹਦੇ ਆਧਾਰ ਤੇ ਹੀ ਤੁਹਾਡੀ ਜਿਹੜੀ ਮੌਰਗੇਜ ਅਪਰੂਵ ਕਰਵਾ ਕੇ ਦੇ ਸਕਦੇ ਹਾਂ ਜੀ। ਅਗਰ ਕਿਸੇ ਵੀ ਮੇਰੇ ਭੈਣ ਭਰਾ ਨੇ ਸੈਲਫ ਇੰਪਲਾਇਡ ਮੌਰਗੇਜ ਬਾਰੇ ਗੱਲ ਕਰਨੀ ਹੋਵੇ ਜਾਂ ਆਪਣੇ ਘਰ ਦੇ ਉੱਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਹੋਵੇ
ਜੀ,
ਤੇ ਜਾਂ ਕਿਸੇ ਵੀ ਭੈਣ ਭਰਾ ਨੇ ਕਿਸੇ ਵੀ ਤਰ੍ਹਾਂ ਦੀ ਸੈਕੰਡ ਮੌਰਗੇਜ ਲੈਣੀ ਹੋਵੇ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ ਦਵਿੰਦਰ ਪਵਾਰ ਨੂੰ ਅਕਾਲ ਮੌਰਗੇਜ ਤੇ 647-988-8731 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਬਾਕੀ ਇੱਕ ਵਾਰੀ ਅਕਾਲ ਮੌਰਗੇਜ ਤੇ ਫਾਈਲ ਦੇ ਕੇ ਹਾਂ ਕਹਿ ਦਈਏ ਤਾਂ ਅਸੀਂ ਆਪਣੇ ਵਾਅਦੇ ਦੇ ਹਮੇਸ਼ਾ ਖਰੇ ਉਤਰੀਦਾ ਜੀ।
ਬਹੁਤ ਧੰਨਵਾਦ, ਬਹੁਤ ਧੰਨਵਾਦ।
ਪੱਗ ਭਰਲੇ ਵਾਲੀ ਚ ਬਣੂ ਜਦੋਂ ਗੱਡੂ ਗਿਲਨੀ, ਰੋਗ ਪੂਰਾ ਹੋਊ ਦੇਖੀ ਕੱਢ ਦਾਂਗੇ ਗਿਲਨੀ, ਭਰਲੇ ਵਾਲੀ ਚ ਬਣੂ ਜਦੋਂ ਗੱਡੂ ਗਿਲਨੀ।
ਬਹੁਤ ਖੂਬਸੂਰਤ ਜਿਹਾ ਟਰੈਕ ਨਿੱਕਾ ਜੈਲਦਾਰ 3 ਜੋ ਕਿ ਐਮੀ ਵਿਰਕ ਹੋਰਾਂ ਦੀ ਮੂਵੀ ਆ ਰਹੀ ਹੈ, ਜਿਸ ਤਰ੍ਹਾਂ ਤੁਸੀਂ ਇਹਨਾਂ ਦੀਆਂ ਪਹਿਲਾਂ ਵਾਲੀਆਂ 2 ਮੂਵੀਜ਼ ਨੂੰ ਬਹੁਤ ਪਿਆਰ ਦਿੱਤਾ, ਨਿੱਕਾ ਜੈਲਦਾਰ ਅਤੇ ਨਿੱਕਾ ਜੈਲਦਾਰ 2। ਸੋ ਨਿੱਕਾ ਜੈਲਦਾਰ 3 ਮੂਵੀ ਦਾ ਜਿੰਨੀ ਵੀ ਟ੍ਰੇਲਰ ਦੇਖਿਆ ਤੁਸੀਂ ਜਾਣਦੇ ਹੋ ਕਿ ਬਹੁਤ ਹੀ ਵਧੀਆ ਕਾਮੇਡੀ ਹਾਸਰਸ ਮੂਵੀ ਹੈ ਜੋ ਕਿ ਆਉਣ ਵਾਲੇ ਸ਼ੁੱਕਰਵਾਰ ਯਾਨੀ September 20 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਬਹੁਤ ਵਧੀਆ ਮੂਵੀ ਹੋਣ ਦੀ ਇਸ ਤੋਂ ਆਸ ਬਣੀ ਜਾ ਰਹੀ ਹੈ ਅਤੇ ਬਹੁਤ ਹੀ ਵਧੀਆ ਖੂਬਸੂਰਤ ਟਰੈਕ ਇਹ ਤੁਸੀਂ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਸੁਣਿਆ। ਸੋ CCV ਇਮੀਗ੍ਰੇਸ਼ਨ ਦਾ ਸੁਨੇਹਾ, ਜੇਕਰ ਤੁਸੀਂ ਕੋਈ ਵੀ ਇਮੀਗ੍ਰੇਸ਼ਨ ਦੀ ਸਰਵਿਸ ਲੈਣਾ ਚਾਹੁੰਦੇ ਹੋ, ਸਟੂਡੈਂਟ ਵੀਜ਼ਾ, ਵਰਕ ਪਰਮਿਟ, ਜਾਂ ਤੁਸੀਂ ਰਿਫਿਊਜੀ ਕਲੇਮ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਆਪਣੇ ਪਰਿਵਾਰ ਨੂੰ ਇੰਡੀਆ ਤੋਂ ਬੁਲਾਉਣਾ ਚਾਹੁੰਦੇ ਹੋ, ਤੁਸੀਂ ਕਿਸੇ ਵੀ ਸਮੇਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। 905-673-5151 ਇਹਨਾਂ ਦਾ ਨੰਬਰ ਆ। ਸੋ ਇਹ ਕੈਨੇਡੀ ਐਂਡ ਕਲੀਅਰੈਂਸ ਦੇ ਏਰੀਆ ਦੇ ਵਿੱਚ ਲੋਕੇਟਡ ਨੇ। 905-673-5151 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਸਕਾਈਡੋਮ ਆਟੋ ਐਂਡ ਬੋਡੀ ਸੈਂਟਰ ਵਾਲਿਆਂ ਨੂੰ 20 ਸਾਲ ਤੋਂ ਵੱਧ ਦਾ ਤਜਰਬਾ ਹੈ। ਜੇਕਰ ਤੁਸੀਂ ਆਪਣੀ ਕਾਰ ਦੀ ਰਿਪੇਅਰ ਕਰਵਾਉਣਾ, ਇੰਸਪੈਕਟ ਕਰਵਾਉਣਾ, ਜਾਂ ਤੁਸੀਂ ਬੋਡੀ ਵਰਕ ਕਰਵਾਉਣਾ ਆ, ਮੇਜਰ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਆਪ ਡੀਲ ਕਰਦੇ ਨੇ, ਤੁਸੀਂ ਇਹਨਾਂ ਦੇ ਨਾਲ 905-874-9878 ਦੇ ਉੱਪਰ ਗੱਲਬਾਤ ਕਰ ਸਕਦੇ ਹੋ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦਿਵਾਲੀ ਮੇਲਾ ਵੀ ਕਰਾਉਣ ਜਾ ਰਹੇ ਨੇ ਜੋ ਕਿ ਬਿਲਕੁਲ ਫ੍ਰੀ ਹੈ ਅਤੇ ਜਿਸ ਦੇ ਵਿੱਚ ਬਹੁਤ ਹੀ ਵਧੀਆ ਆਰਟਿਸਟ ਪਹੁੰਚ ਰਹੇ ਨੇ। ਹੋਰ ਵੀ ਇਸ ਪ੍ਰੋਗਰਾਮ ਦੀ ਜਾਣਕਾਰੀ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਅਸੀਂ ਦਿੰਦੇ ਰਹਾਂਗੇ। ਸੋ ਕਾਰਾਂ ਦਾ ਕੋਈ ਵੀ ਰਿਪੇਅਰ ਕੰਮ ਕਰਵਾਉਣ ਦੇ ਲਈ ਤੁਸੀਂ ਜ਼ਰੂਰ ਵਿਜ਼ਿਟ ਕਰੋ ਸਕਾਈਡੋਮ ਆਟੋ ਐਂਡ ਬਾਡੀ ਸੈਂਟਰ, ਹੀਰੋ ਮੀਡੀਆ। ਜੇਕਰ ਤੁਸੀਂ ਆਪਣੇ ਬਿਜ਼ਨਸ ਨੂੰ ਵਧੀਆ ਤਰੀਕੇ ਦੇ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ ਆਨਲਾਈਨ, ਤਾਂ ਜ਼ਰੂਰ ਤੁਹਾਨੂੰ ਇਹਨਾਂ ਨੂੰ ਇੱਕ ਵਾਰ ਕਾਲ ਕਰਨੀ ਚਾਹੀਦੀ ਹੈ, ਕਿਉਂਕਿ ਇੱਕ ਵਾਰ ਗੱਲ ਕਰੋ ਕਿਸ ਤਰ੍ਹਾਂ ਇਹ ਗੂਗਲ ਦੇ ਉੱਪਰ ਜਾਂ ਹੋਰ ਸਰਚ ਇੰਜਨਸ ਦੇ ਉੱਪਰ ਤੁਹਾਡੇ ਬਿਜ਼ਨਸ ਨੂੰ ਬਾਕੀ ਬਿਜ਼ਨਸ ਨਾਲੋਂ ਲਿਆ ਕੇ ਉੱਪਰ ਖੜਾ ਕਰ ਦਿੰਦੇ ਨੇ, ਤੁਹਾਡੀ ਵੈਬਸਾਈਟ ਦਾ ਖਿਆਲ ਰੱਖਦੇ ਨੇ, ਤੁਸੀਂ ਇਹਨਾਂ ਨਾਲ ਇੱਕ ਵਾਰ ਜ਼ਰੂਰ ਰਾਬਤਾ ਕਾਇਮ ਕਰੋ। ਸੋ ਆਨਲਾਈਨ ਜੇਕਰ ਕੋਈ ਵੀ ਤੁਸੀਂ ਐਡਵਰਟਾਈਜ਼ਮੈਂਟ ਕਰਨੀ ਹੈ, ਹੀਰੋ ਮੀਡੀਆ 905-513-1305-500-1313 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਪ੍ਰੋ ਸਟਾਰ ਟਰੱਕ ਲਿਊਬ ਐਂਡ ਵਾਸ਼ ਹਫ਼ਤੇ ਦੇ 7 ਦਿਨ ਖੁੱਲ੍ਹਦੇ ਨੇ, ਟਰੱਕ ਦਾ ਆਇਲ ਚੇਂਜ ਕਰਾਉਣਾ, ਵਾਸ਼ ਕਰਾਉਣਾ ਜਾਂ ਯੈਲੋ ਸਟਿੱਕਰ ਲਵਾਉਣਾ, ਤੁਸੀਂ ਇਹਨਾਂ ਨਾਲ ਸੰਪਰਕ ਕਰੋ 905-451-6710 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਆ। ਜੇਕਰ ਗੰਜੇਪਨ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤੁਹਾਨੂੰ ਸਿਰ ਦੇ ਉੱਪਰ ਤੁਹਾਡੇ ਵਾਲ ਘੱਟ ਨੇ ਜਾਂ ਸਿਰ ਦੇ ਵਿੱਚ ਗੰਜਾਪਨ ਹੈ, ਤੁਸੀਂ ਕਿਸੇ ਵੀ ਤਰ੍ਹਾਂ ਦਾ ਇਹਨਾਂ ਦੇ ਕੋਲੋਂ ਸਿਰ ਦੇ ਵਿੱਚ ਵਾਲਾਂ ਦੇ ਰਿਲੇਟਡ ਕੰਮ ਕਰਵਾਉਣਾ ਚਾਹੁੰਦੇ ਹੋ, ਤੁਹਾਡੀ ਹੇਅਰਲਾਈਨ ਸਹੀ ਨਹੀਂ ਹੈ ਉਹ ਸਹੀ ਕਰਾਉਣਾ ਚਾਹੁੰਦੇ ਹੋ, ਤਾਂ ਤੁਸੀਂ ਜ਼ਰੂਰ ਇਹਨਾਂ ਨਾਲ ਸੰਪਰਕ ਕਰੋ। ਮੈਟਰੋ ਹੇਅਰ ਟਰਾਂਸਪਲਾਂਟ ਅੰਬਾਲਾ ਅਤੇ ਜਲੰਧਰ ਦੇ ਵਿੱਚ ਦੋ ਲੋਕੇਸ਼ਨਸ ਨੇ। ਡਾਕਟਰ ਜੇ ਪੀ ਵਾਲੀਆ ਸਾਹਿਬ ਦਾ ਨੰਬਰ ਹੈ 647-5545-1012 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ, 6475541012 ਦੇ ਉੱਪਰ ਗੱਲਬਾਤ ਕਰ ਸਕਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਨਪਿੰਦਰ ਸਿੰਘ ਬਰਾੜ ਸਾਹਿਬ ਦੇ ਨਾਲ, ਜਿੱਥੇ ਗੱਲਾਂ ਬਾਤਾਂ ਕਰਾਂਗੇ, ਹੋਰ ਵੀ ਬਹੁਤ ਸਾਰੇ ਸੰਦੇਸ਼ ਅਤੇ ਗੀਤ ਸੰਗੀਤ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ। ਸੁਣਦੇ ਰਹੋ ਰੇਡੀਓ ਪ੍ਰੋਗਰਾਮ ਮਹਿਕ।
ਬਾਬਾ ਜੀ ਗੱਡੀ ਕਿਉਂ ਰੋਕੀ ਆ?
ਮੈਂ ਕਿਹਾ ਨਿੱਕੀਏ ਗੱਡੀ ਦਾ ਤੇਲ ਪਾਣੀ ਚੈੱਕ ਕਰ ਲਈਏ।
ਬਾਬਾ ਜੀ ਪ੍ਰੋ ਸਟਾਰ ਟਰੱਕ ਲਿਊਬ ਐਂਡ ਵਾਸ਼ ਵਾਲਿਆਂ ਦੇ ਚੱਲੋ, ਜਿਹੜੇ ਏਅਰ ਕੰਪ੍ਰੈਸ਼ਰ ਦੇ ਨਾਲ ਪੁਰਾਣਾ ਆਇਲ ਕੱਢਦੇ ਆ, ਬ੍ਰੈਂਡ ਨੇਮ ਆਇਲ, ਟਰੱਕ ਦੀ ਬ੍ਰੇਕ ਐਡਜਸਟਮੈਂਟ, ਟਰੱਕ ਦੀ ਇੰਸਪੈਕਸ਼ਨ, ਟਰੱਕ ਨੂੰ ਵਾਸ਼ ਕਰਦੇ ਆ, ਟਰੱਕ ਨੂੰ ਚਿੱਟੇ ਕਬੂਤਰ ਵਾਂਗੂ ਬਣਾਉਂਦੇ ਆ।
ਲਓ ਵੀ ਦੋਸਤੋ ਤੁਸੀਂ ਵੀ ਆਓ ਕਲੀਅਰੈਂਸ ਆਰਡਰ ਫੋਰ ਦੇ ਬਿਊਟੀ ਕਾਰਨਰ ਵਿੱਚ, ਜਾਂ ਕਾਲ ਕਰੋ ਸੁਖਵੰਤ ਧਨਵਾ 905-451-6710।
ਵਾਹ ਭਾਬੀ ਦੇ ਹੱਥਾਂ ਦੇ ਜਾਦੂ ਆ, ਐਡਾ ਸਵਾਦ ਮੀਟ ਮੈਂ ਅੱਜ ਤੱਕ ਨਹੀਂ ਖਾਦਾ।
ਓ ਥੈਂਕ ਯੂ ਥੈਂਕ ਯੂ।
ਇਹਦੀਆਂ ਤਾਰੀਫਾਂ ਦੇ ਪੁੱਲ ਨਾ ਬੰਨ, ਇਹ ਤਾਂ ਕਮਾਲ ਕੀਤਾ ਗੌਰ ਮੀਟ ਸ਼ਾਪ ਦੇ ਹਰਵਿੰਦਰ ਗਿੱਲ ਨੇ। ਗੋਟ ਮੀਟ, ਬੱਕਰੇ ਦਾ ਚਾਰ ਜਾਂ ਫਿਰ ਤੰਦੂਰੀ ਫਿਸ਼ ਜਾਂ ਚਿਕਨ ਤੰਦੂਰੀ ਲੈਣਾ ਚਾਹੁੰਦੇ ਆ ਤਾਂ ਹਰਵਿੰਦਰ ਗਿੱਲ ਨਾਲ ਗੱਲ ਕਰਨੀ ਪਊਗੀ। 4525 ਅਵਨੇਜਰ ਰੋਡ, ਯੂਨਿਟ 15, ਬ੍ਰੈਂਪਟਨ ਦੇ ਵਿੱਚ। ਫੋਨ ਨੰਬਰ 416-903-8595।
ਅੱਛਾ ਅੱਛਾ, 416-903-8595 ਨੰਬਰ ਹੈ ਫਿਰ ਗੌਰ ਮੀਟ ਸ਼ਾਪ ਦਾ।
ਟਰੱਕ ਦੀ ਰਿਪੇਅਰ,
ਸੇਫਟੀ ਜਾਂ ਯੈਲੋ ਸਟਿੱਕਰ ਲਗਵਾਉਣਾ ਹੋਵੇ
ਜਾਂ ਫਿਰ ਆਇਲ ਚੇਂਜ ਕਰਵਾਉਣਾ ਹੋਵੇ,
ਸਪੈਸ਼ਲ ਆਫਰ ਦਾ ਫਾਇਦਾ ਉਠਾਓ। ਆਇਲ ਚੇਂਜ ਕਰਵਾਉਣ ਤੇ ਇੱਕ ਜਗ ਆਇਲ ਬਿਲਕੁਲ ਫ੍ਰੀ,
ਜਾਂ ਐਸੋ ਗੈਸ ਸਟੇਸ਼ਨ ਤੋਂ 0.5 ਗੈਸ ਫ੍ਰੀ।
24 ਘੰਟੇ 7 ਦਿਨ ਖੁੱਲਿਆ ਹੈ ਤੁਹਾਡੀ ਸੇਵਾ ਦੇ ਵਿੱਚ। ਮਹਿਕ ਰੇਡੀਓ ਦਾ ਹਵਾਲਾ ਦੇਣ ਤੇ ਗਲਵਸ ਪੇਅਰ ਬਿਲਕੁਲ ਫ੍ਰੀ। ਆਇਲ ਟਰੱਕ ਲਿਊਬ ਐਂਡ ਵਾਸ਼ ਤੇ ਆਇਲ ਚੇਂਜ ਕਰਵਾਉਣ ਲਈ ਐਕਸਪੀਰੀਅੰਸ ਵਰਕਰ ਦੀ ਲੋੜ ਹੈ।
ਗੁੱਡ ਪੇ, ਡੇ ਐਂਡ ਨਾਈਟ ਸ਼ਿਫਟ ਅਵੇਲੇਬਲ।
ਕਾਲ ਕਰੋ 905-452-9955
ਆਲ ਟਰੱਕ ਲਿਊਬ ਐਂਡ ਵਾਸ਼।
ਓਏ ਪੁੱਤਰ ਜੀ, ਕੋਈ ਚੱਜ ਦਾ ਕੰਮ ਵੀ ਕਰੋਗੇ ਕਿ ਸਾਰੀ ਉਮਰ ਵਿਹਲੇ ਹੀ ਫਿਰੋਗੇ?
ਪਰ ਡੈਡ, ਕੋਈ ਚੱਜ ਦਾ ਕੰਮ ਮਿਲੇ ਤਾਂ ਕਰਾਂ।
ਤਾਂ ਫੇਰ ਤੁਸੀਂ ਜਾਓ ਹਰਮਨ ਗਰੁੱਪ ਆਫ ਕੰਪਨੀ ਕੋਲ, ਜਿਨ੍ਹਾਂ ਨੂੰ ਮਿਹਨਤੀ ਤੇ ਇਮਾਨਦਾਰ ਨੌਜਵਾਨਾਂ ਦੀ ਸਖਤ ਜ਼ਰੂਰਤ ਹੈ। 12 ਮਹੀਨੇ ਕੰਮ ਮਿਲੇਗਾ ਤੇ ਪੇਮੈਂਟ ਵੀ ਟਾਈਮ ਤੇ। ਅੱਜ ਹੀ ਜੁਆਇਨ ਕਰੋ ਹਰਮਨ ਗਰੁੱਪ ਆਫ ਕੰਪਨੀ। ਕਾਲ ਕਰੋ ਹਰਮਨ ਗਰੁੱਪ ਆਫ ਕੰਪਨੀ ਦੇ ਜਸ ਸ਼ੋਕਰ ਨੂੰ। ਕਾਲ 6476286948, 647-628-6948। ਹਰਮਨ ਗਰੁੱਪ ਆਫ ਕੰਪਨੀ।
ਓ ਹਾਂ ਬਾਈ, ਆ ਬੜੀ ਹਾਈਵੇ ਤੇ ਡੋਰ ਭੋਰੀ ਹੋਈ ਖੜੀ ਆ, ਕੀ ਗੱਲ ਆ?
ਆ ਐਕਸੀਡੈਂਟ ਹੋ ਗਿਆ ਕਾਰ ਦਾ, ਟੋ ਟਰੱਕ ਆ, ਇਹਨੂੰ ਫੋਨ ਕਰ ਲੱਗੀਆਂ।
ਓ ਟੋ ਟਰੱਕ ਛੱਡ, ਮੈਂ ਸਿੱਧਾ ਕਰਦਾ ਸਕਾਈਡੋਮ ਆਟੋ ਐਂਡ ਬੋਡੀ ਸੈਂਟਰ ਵਾਲਿਆਂ ਨੂੰ, ਨਾਲੇ ਮੈਂ ਟਰੱਕ ਦਾ ਬੋਡੀ ਵਰਕ ਵੀ ਕਰਾਉਣ ਜਾਣਾ ਉੱਥੇ।
ਆਹੋ ਮੈਂ ਸੁਣਿਆ ਸਕਾਈਡੋਮ ਵਾਲੇ ਸਾਰੀ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਆ, ਨਾਲ ਹੀ ਹੁਣ ਮੇਰੀ ਕਾਰ ਦਾ ਮਿਸ਼ਨ ਟੈਸਟ ਕਰ ਦਿਓ, ਨਾਲੇ ਨਵੇਂ ਟਾਇਰ ਪਵਾ ਦਿਓ, ਉਧਰੋਂ ਬਿਊਟੀ ਪਾਰਲਰ ਜਾਣਾ, ਉਧਰੋਂ ਕਾਰ ਦਾ ਪੰਗਾ। ਆ ਸ਼ੇਦੀ ਕਰੋ, ਸਕਾਈਡੋਮ ਵਾਲਿਆਂ ਨੂੰ ਫੋਨ ਕਰੋ 905-876-9878।
ਭਾਈ ਘਰ ਵਾਲੀ ਬਿਊਟੀ ਪਾਰਲਰ ਤੋਂ ਨਿਕਲੀ ਹੋਵੇ ਤੇ ਕਾਰ ਸਕਾਈਡੋਮ ਤੋਂ, ਸੋਨੇ ਦੇ ਸੁਹਾਗੇ ਵਾਲੀ ਗੱਲ ਹੁੰਦੀ ਜੇ।
ਹਾਂ ਜੀ, ਇੱਕ ਪੈਰਾਲੀਟੀਕਲ ਕੰਪਨੀ, ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟਾਰੀਓ ਜਾਂ USA ਦੇ ਵਿੱਚ। ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ, ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ, ਤੁਸੀਂ ਕਿਸੇ ਦਾ ਦਾਅਵਾ ਕਰਨਾ ਹੈ, ਜਾਂ ਤੁਹਾਡੇ ਤੇ ਕਿਸੇ ਨੇ ਦਾਅਵਾ ਕਰ ਦਿੱਤਾ ਹੈ, ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ, ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ, ਜਾਂ ਸਿਟੀ ਬਾਈ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ, ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਟੀਕਲ ਕੰਪਨੀ ਰਿਲਾਇੰਸ ਪੈਰਾਲੀਟੀਕਲ ਸਰਵਿਸਿਜ਼ ਨੂੰ ਫੋਨ ਕਰੋ 905-451-9777 905-451-9777 ਚਾਰ ਮੈਲੀ ਡਰਾਈਵ, ਯੂਨਿਟ 23, ਬ੍ਰੈਂਪਟਨ ਦੇ ਵਿੱਚ।
ਜੀ ਹਾਂ, ਤੁਸੀਂ ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਮਹਿਕ, ਅਤੇ ਮਹਿਕ ਰੇਡੀਓ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਕਿ ਕਿਸੇ ਲਿਖਾਰੀ ਨੇ ਬਹੁਤ ਵਧੀਆ ਲਿਖਿਆ ਕਿ ਗਾਲ ਕੋਈ ਵੀ ਹੋਵੇ, ਨਿਕਲਦੀ ਪੁਰਸ਼ ਲਈ ਹੈ, ਹੁੰਦੀ ਇਸਤਰੀ ਲਈ ਹੈ। ਸੋ ਗਾਲ ਕੋਈ ਵੀ ਹੋਵੇ, ਇਹ ਨਿਕਲਦੀ ਹੈ ਜੋ ਪੁਰਸ਼ ਲਈ ਹੈ ਅਤੇ ਹੁੰਦੀ ਇਸਤਰੀ ਲਈ ਹੈ, ਅਸੀਸ ਕੋਈ ਵੀ ਹੋਵੇ ਇਹ ਨਿਕਲਦੀ ਇਸਤਰੀ ਲਈ ਹੈ, ਹੁੰਦੀ ਪੁਰਸ਼ ਲਈ ਹੈ। ਸੋ ਇਹ ਬਾ ਕਮਾਲ ਲਾਈਨਾਂ ਨੇ, ਇੱਕ ਨਿਚੋੜ ਕੱਢਿਆ ਗਿਆ ਹੈ। ਸੋ ਦੇਖਿਆ ਜਾਵੇ ਕੋਈ ਵੀ ਇਨਸਾਨ ਗਾਲ ਕਰਦਾ ਕਿਸੇ ਨੂੰ ਭੈਣ ਦੀ, ਮਾਂ ਦੀ ਜਾਂ ਬੱਚੇ ਦੀ, ਅਤੇ ਉਹ ਗਾਲ ਨਿਕਲਦੀ ਜਿਸ ਵੇਲੇ ਉਹ ਗਾਲ ਅਸੀਂ ਕੱਢ ਰਹੇ ਹੁੰਦੇ ਹਾਂ, ਅਸੀਂ ਇੱਕ ਅੱਗੇ ਬੰਦੇ ਨੂੰ, ਇਨਸਾਨ ਨੂੰ ਜੋ ਪੁਰਸ਼ ਨੂੰ ਕੱਢ ਰਹੇ ਹੁੰਦੇ ਹਾਂ, ਪਰ ਹੁੰਦੀ ਉਸਦੇ ਵਿੱਚ ਮਤਲਬ ਹੈ ਜੋ ਗਾਲ ਜਾਂਦੀ ਹੈ ਉਹ ਇਸਤਰੀ ਲਈ ਜਾਂਦੀ ਹੈ। ਸੋ ਜਦੋਂ ਕੋਈ ਵੀ ਅਸੀਸ ਦਿੰਦਾ ਹੈ ਕਿ ਤੁਸੀਂ ਕਿ ਵੁੱਢ ਸੁਹਾਣੀ ਹੋਵੇਂ ਭਾਈ, ਤੇਰੇ ਬੱਚੇ ਜਿਉਣ, ਸੋ ਇਸ ਤਰ੍ਹਾਂ ਦੀਆਂ ਅਸੀਸਾਂ ਦਿੱਤੀਆਂ ਇਸਤਰੀ ਲਈ ਜਾਂਦੀਆਂ ਨੇ, ਇਸਤਰੀ ਨੂੰ ਜਾਂਦੀਆਂ ਨੇ, ਪਰ ਹੁੰਦੀਆਂ ਪੁਰਸ਼ ਲਈ ਨੇ, ਬੰਦਿਆਂ ਲਈ ਨੇ। ਸੋ ਇੱਕ ਬਹੁਤ ਹੀ ਇਹ ਵਧੀਆ ਗੱਲ ਇੱਕ ਰਾਈਟਰ ਨੇ ਲਿਖੀ ਹੋਈ ਹੈ ਕਿ ਗਾਲ ਕੋਈ ਵੀ ਹੋਵੇ ਨਿਕਲਦੀ ਪੁਰਸ਼ ਲਈ ਹੈ, ਹੁੰਦੀ ਇਸਤਰੀ ਲਈ ਹੈ, ਅਸੀਸ ਕੋਈ ਵੀ ਹੋਵੇ ਇਹ ਨਿਕਲਦੀ ਇਸਤਰੀਆਂ ਲਈ ਹੈ ਪਰ ਹੁੰਦੀ ਪੁਰਸ਼ ਲਈ ਹੈ। ਸੋ ਬਹੁਤ ਸੋਚਣ ਸਮਝਣ ਦੀ ਜ਼ਰੂਰਤ ਹੈ ਜਦੋਂ ਅਸੀਂ ਗਾਲਾਂ ਕੱਢਦੇ ਹਾਂ ਕਿਸੇ ਵੀ ਸਮੇਂ। ਗਾਲਾਂ ਦੇਣ ਦੇ ਵਿੱਚ ਜਦੋਂ ਬੰਦਾ ਗੁੱਸੇ 'ਚ ਹੁੰਦਾ ਕਦੇ ਵੀ ਧਿਆਨ ਨਹੀਂ ਦਿੰਦਾ ਕਿ ਮੈਂ ਕੀ ਬੋਲ ਰਿਹਾ, ਕਿਸ ਨੂੰ ਗਾਲਾਂ ਜਾ ਰਹੀਆਂ ਨੇ, ਕਿਸ ਨੂੰ ਕੱਢੀਆਂ ਜਾ ਰਹੀਆਂ ਨੇ। ਅਸੀਸਾਂ ਦੇਣ ਵੇਲੇ ਮੇਰੇ ਖਿਆਲ ਦੇ ਵਿੱਚ ਅਸੀਂ ਬਹੁਤ ਸੋਚ ਸਮਝਦੇ ਹਾਂ ਜਾਂ ਬਹੁਤ ਘੱਟ ਅਸੀਸਾਂ ਕਿਸੇ ਨੂੰ ਦੇ ਪਾਉਂਦੇ ਹਾਂ, ਅੱਜ ਕੱਲ੍ਹ ਦਾ ਜ਼ਮਾਨਾ ਹੀ ਇਸ ਤਰ੍ਹਾਂ ਦਾ। ਪਰ ਗਾਲਾਂ ਦੇ ਵਿੱਚ ਕੋਈ ਵੀ ਮੇਰੇ ਖਿਆਲ ਦੇ ਵਿੱਚ ਸੰਕੋਚ ਨਹੀਂ ਕਰਦਾ ਕਿਸੇ ਨੂੰ ਗਾਲ ਦੇਣ ਲੱਗਿਆਂ, ਪਰ ਇਸ ਦੇ ਜੋ ਅਰਥ ਨੇ ਜੋ ਇਹਨਾਂ ਰਾਈਟਰ ਸਾਹਿਬਾਨ ਨੇ ਲਿਖੇ ਨੇ ਬਹੁਤ ਹੀ ਵਧੀਆ ਇਹ ਗੱਲ ਨਿਚੋੜ ਕੇ ਲਿਖੀ ਹੈ। ਪਰ ਅਜੋਕੇ ਸਮੇਂ ਦੇ ਵਿੱਚ ਜੇ ਦੇਖਿਆ ਜਾਵੇ ਜੋ ਅੱਜ ਕੱਲ੍ਹ ਦੀ ਜ਼ਿੰਦਗੀ ਹੈ ਜਿਸ ਦੇ ਵਿੱਚ ਮਾਡਰਨ, ਅੱਜ ਕੱਲ੍ਹ ਪਹਿਲਾਂ ਹੁੰਦਾ ਸੀ ਕਿ ਮੇਰੇ ਖਿਆਲ ਦੇ ਵਿੱਚ ਪੁਰਸ਼ ਹੀ ਗਾਲਾਂ ਕੱਢਦੇ ਸੀ, ਇਸਤਰੀਆਂ ਨਹੀਂ ਸੀ ਕੱਢਦੀਆਂ। ਸੋ ਅੱਜ ਕੱਲ੍ਹ ਤਾਂ ਗਾਲਾਂ ਦੇ ਕਾਫ਼ੀ ਨਵੇਂ ਅਨੁਵਾਦ ਆ ਗਏ ਨੇ, ਹੋ ਸਕਦਾ ਇਹ ਗੱਲ ਥੋੜ੍ਹੀ ਜਿਹੀ ਅਜੀਬੋ ਗਰੀਬ ਲੱਗੇ ਕਿਉਂਕਿ ਇਸਤਰੀਆਂ ਵੀ ਇਸਤਰੀਆਂ ਨੂੰ ਗਾਲਾਂ ਕੱਢ ਦਿੰਦੀਆਂ ਨੇ। ਸੋ ਪਰ ਜਿਸ ਸਮੇਂ ਦੀ ਇਹ ਗੱਲਬਾਤ ਲਿਖੀ ਹੋਈ ਹੈ ਪੂਰੇ ਨਿਚੋੜ ਦੇ ਨਾਲ ਲਿਖੀ ਹੋਈ ਹੈ, ਸੋ ਸਾਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈਗਾ ਕਿ ਅਸੀਸਾਂ ਵੱਲ ਨੂੰ ਜ਼ਿਆਦਾ ਧਿਆਨ ਦੇਈਏ ਗਾਲਾਂ ਦੇ ਨਾਲੋਂ। ਬਹੁਤ ਜਲਦ ਨਿਪਿੰਦਰ ਸਿੰਘ ਬਰਾੜ ਸਾਹਿਬ ਦੇ ਨਾਲ ਜੁੜਦੇ ਹਾਂ ਇਸ ਖੂਬਸੂਰਤ ਟਰੈਕ ਤੋਂ ਬਾਅਦ।
ਅੱਖੀਆਂ ਦੇ ਆਖੇ ਲੱਗ ਕੇ ਵੇਖੀ ਦਿਲ ਲਾਣਾ ਬੈਠੀ ਦੇ ਆਖੇ ਲੱਗ ਕੇ ਵੇਖੀ ਦਿਲ ਲਾਣਾ ਬੈਠੀ ਇਸ਼ਕੇ ਦਾ ਰੋਗੇ ਬੱਲਾ ਜਿੱਦੜੀ ਨੂੰ ਲਾਣਾ ਬੈਠੀ ਇਸ਼ਕੇ ਦਾ ਰੋਗੇ ਬੱਲਾ ਓਏ ਜਿੱਦੜੀ ਨੂੰ ਲਾਣਾ ਬੈਠੀ
ਜੀ ਹਾਂ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਮਹਿਕ ਦੇ ਨਾਲ, ਅਤੇ ਮਹਿਕ ਦੇ ਵਿੱਚ ਨਪਿੰਦਰ ਸਿੰਘ ਬਰਾੜ ਸਾਹਿਬ ਵੀ ਸਾਡੇ ਨਾਲ ਵਾਪਸ ਹਾਜ਼ਰ ਹੋ ਚੁੱਕੇ ਨੇ, ਛੁੱਟੀਆਂ ਘੁੰਮ ਕੇ ਆਏ ਨੇ। ਸੋ ਸਵਾਗਤ ਹੈ ਤੁਹਾਡਾ ਨਪਿੰਦਰ ਸਿੰਘ ਜੀ।
ਬਹੁਤ ਬਹੁਤ ਸ਼ੁਕਰੀਆ ਪਾਲੀਵਾਲ ਸਾਹਿਬ। ਦਰਅਸਲ ਛੁੱਟੀਆਂ 'ਤੇ ਤਾਂ ਨਹੀਂ ਗਿਆ ਸੀ ਮੈਂ ਆਫੀਸ਼ਲ ਅਸਾਈਨਮੈਂਟ 'ਤੇ ਗਿਆ ਸੀਗਾ, ਕੰਮ ਕਾਰ ਕਰਕੇ ਆਏ ਹਾਂ।
ਪਰ ਆਊਟਿੰਗ ਜੀ ਹੋ ਜਾਂਦੀ ਹੈ ਜੀ ਜਦੋਂ ਦੂਸਰੇ ਸੂਬੇ ਦੇ ਵਿੱਚ ਜਾਂਦੇ ਹਾਂ, ਕਿਸੇ ਹੋਰ ਸੂਬੇ ਦੇ ਵਿੱਚ ਜਾਂਦੇ ਹਾਂ, ਖਾਸ ਤੌਰ 'ਤੇ ਹਿਮਾਚਲ ਵਾਲੀ ਸਾਈਡ ਗਏ ਹੋਵੋ ਤਾਂ ਆਊਟਿੰਗ ਜੀ ਹੋ ਜਾਂਦੀ ਹੈ। ਉੱਥੇ ਤੁਸੀਂ ਬਰਫ਼ ਵੀ ਦੇਖ ਲੈਂਦੇ ਹੋ, ਪਹਾੜੀਆਂ ਵੀ ਦੇਖ ਲੈਂਦੇ ਹੋ, ਸੋ ਉਸ ਨੂੰ ਥੋੜ੍ਹਾ ਜਿਹਾ ਕਿਤੇ ਆਪਾਂ ਕਹਿ ਸਕਦੇ ਹਾਂ ਹਵਾ ਪਾਣੀ ਬਦਲ ਜਾਂਦਾ।
ਹਾਂਜੀ ਹਾਂ, ਇਹ ਤੁਸੀਂ ਬਿਲਕੁਲ ਕਹਿ ਸਕਦੇ ਹੋ ਕਿ ਥੋੜਾ ਮਾਹੌਲ ਚੇਂਜ ਹੋ ਜਾਂਦਾ, ਪਰ ਇਹਨਾਂ ਦੀ ਇੱਥੇ ਤਾਂ ਜਿੱਥੇ ਮੈਂ ਗਿਆ ਸੀਗਾ, ਕਿਉਂਕਿ ਮੈਂ ਗਿਆ ਸੀਗਾ ਲੱਦਾਖ, ਪਰ ਉੱਥੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਆਕਸੀਜਨ ਦੀ ਕਮੀ ਜਿਹੜੀ ਬਹੁਤ ਜ਼ਿਆਦਾ ਆ, ਤੇ ਬਸ ਬਾਕੀ ਸਾਰਾ ਕੁਝ ਦੇਖਣ ਨੂੰ ਬਹੁਤ ਸੋਹਣਾ ਸੋਹਣਾ ਲੱਗਦਾ, ਬਸ ਸਾਹ ਔਖਾ ਔਖਾ ਜਿਹਾ ਹੁੰਦਾ
ਜੀ। ਸੋ ਆਜੋ ਗੱਲਬਾਤ ਕਰਦੇ ਹੁਣ ਪ੍ਰੋਗਰਾਮ ਦੇ ਵਿੱਚ ਆਪਾਂ ਖਬਰਾਂ ਦੇ ਉੱਪਰ। ਜਿਸ ਤਰ੍ਹਾਂ ਸਾਰੇ ਹੀ ਪਾਸੇ ਆਪਾਂ ਨੂੰ ਪਤਾ ਚੱਲਿਆ ਕਿ ਭਾਰਤ ਦੀ ਜੇ ਗੱਲਬਾਤ ਕਰੀਏ, ਉਸਦੀ ਇਕਾਨਮੀ, ਉਸਦੀ ਅਰਥ ਵਿਵਸਥਾ ਬਹੁਤ ਗਿਰਾਵਟ ਵੱਲ ਗਈ ਹੋਈ ਹੈ। ਸੋ ਜੇ ਉਸਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕਿ ਬਹੁਤ ਸਾਰੀ ਇੰਡਸਟਰੀਜ਼, ਜਿਸ ਤਰ੍ਹਾਂ ਆਪਾਂ ਆਟੋ ਇੰਡਸਟਰੀ ਦੀ ਗੱਲਬਾਤ ਕਰ ਲਈਏ ਕਿ ਉਹ ਵੀ ਵਿਕਣੇ ਘਟੇ ਹੋਏ ਨੇ, ਸੋ ਹੋਰ ਵੀ ਬਹੁਤ ਸਾਰੀਆਂ ਤਕਰੀਬਨ ਇੰਡਸਟਰੀਜ਼ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਮੰਦਹਾਲੀ ਦੇ ਵੱਲ ਹੀ ਜਾ ਰਹੀਆਂ ਨੇ। ਉੱਥੇ ਹੀ ਹੁਣ ਖਬਰ ਆਈ ਹੈ ਕਿ ਟੈਕਸਟਾਈਲ ਇੰਡਸਟਰੀ ਵੀ ਬੰਦ ਹੋਣ ਦੀ ਕਗਾਰ 'ਤੇ ਹੈ, ਕਿਉਂਕਿ ਚੀਨ ਅਤੇ ਪਾਕਿਸਤਾਨ ਤੋਂ ਧਾਗੇ ਦੀ ਮੰਗ ਘੱਟ ਗਈ ਹੈ। ਸੋ ਇਸ ਦੇ ਬਾਰੇ ਤੁਹਾਡੇ ਕੋਲ ਕੀ ਖਬਰਾਂ ਨੇ, ਕੀ ਇਸਦਾ ਅਸਰ ਪੈ ਰਿਹਾ, ਕੀ ਕਾਰਨ ਨੇ ਇਸਦੇ?
ਗੱਲ ਇਸ ਤਰ੍ਹਾਂ ਵੀ ਟੈਕਸਟਾਈਲ ਇੰਡਸਟਰੀ ਹੈ ਜਿਹੜੀ ਭਾਗੇ ਦਾ ਜਿਹੜਾ ਕਾਰੋਬਾਰ ਹੈ ਉਹ ਪੂਰੀ ਤਰ੍ਹਾਂ ਜਿਹੜਾ ਜ਼ਿਆਦਾਤਰ ਡਿਪੈਂਡ ਕਰਦਾ ਸੀ ਪਾਕਿਸਤਾਨ ਔਰ ਚੀਨ ਦੇ ਨਾਲ ਸਾਡੇ ਵਪਾਰ 'ਤੇ, ਕਿਉਂਕਿ ਚੀਨ ਔਰ ਪਾਕਿਸਤਾਨ ਨੂੰ ਸਾਡਾ ਇੱਥੋਂ ਦਾ ਬਣਿਆ ਹੋਇਆ ਜਿਹੜਾ ਧਾਗਾ ਉਹ ਭੇਜਿਆ ਜਾਂਦਾ ਸੀ ਲਗਾਤਾਰ, ਉੱਥੇ ਡਿਮਾਂਡ ਬਹੁਤ ਜ਼ਿਆਦਾ ਸੀ। ਔਰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਹਾਲਾਤ ਚੀਨ ਦੇ ਨਾਲ ਵੀ ਕੋਈ ਜ਼ਿਆਦਾ ਵਧੀਆ ਨਹੀਂ ਹੈਗੇ, ਚੀਨ ਨੇ ਤਾਂ ਸਿੱਧੇ ਤੌਰ 'ਤੇ, ਕਿਉਂਕਿ ਚੀਨ ਬੜਾ ਉੱਚ ਕੋਟੀ ਦੀ ਜਿਹੜੀ ਉਹ ਪੋਲਿਟਿਕਸ ਖੇਡਦਾ ਔਰ ਆਪਦੀ ਪੋਲਿਟਿਕਸ ਦੇ ਚੱਲਦੇ ਹੀ ਚੀਨ ਜਿਹੜਾ ਰਾਜ ਕਰ ਰਿਹਾ, ਤਾਂ ਇਹ ਉਹਨਾਂ ਦੀ ਇੱਕ ਸ਼ਤਰੰਜ ਦਾ ਹਿੱਸਾ ਹੋ ਸਕਦਾ ਹੈ ਕਿ ਉੱਥੋਂ ਡਿਮਾਂਡ ਆ ਜਿਹੜੀ ਘੱਟ ਗਈ ਹੈ ਜੀ ਧਾਗੇ ਦੀ। ਔਰ ਦੂਜੇ ਪਾਸੇ ਪਾਕਿਸਤਾਨ ਆ, ਪਾਕਿਸਤਾਨ ਦੇ ਨਾਲ ਧਾਰਾ 370 ਹਟਣ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਬਣੇ ਤਾਂ ਦੋਨਾਂ ਦੇਸ਼ਾਂ ਨੇ ਆਪਸ ਦੇ ਵਿੱਚ ਸੰਬੰਧ ਆ ਜਿਹੜੇ ਉਹ ਪੂਰੀ ਤਰ੍ਹਾਂ ਤੋੜ ਲਏ, ਔਰ ਅਜਿਹੇ ਦੇ ਵਿੱਚ ਵਪਾਰ ਆ ਜਿਹੜਾ ਦੋਨਾਂ ਦੇਸ਼ਾਂ ਦਾ ਬੰਦ ਹੋ ਗਿਆ, ਦੋਨਾਂ ਦੇਸ਼ਾਂ ਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਹੈ ਲੈਣ ਦੇਣ ਸੀ ਆਦਾਨ ਪ੍ਰਦਾਨ ਸੀ ਉਹ ਬੰਦ ਹੋ ਗਿਆ। ਤਾਂ ਅਜਿਹੇ 'ਚ ਜਿਹੜੀ ਧਾਗੇ ਦੀ ਜਿਹੜੀ ਸਪਲਾਈ ਸੀ, ਕਿਉਂਕਿ ਡਿਮਾਂਡ ਖਤਮ ਹੋ ਗਈ, ਨਾ ਪਾਕਿਸਤਾਨ ਲੈ ਰਿਹਾ ਨਾ ਚੀਨ ਲੈ ਰਿਹਾ, ਉਹਦਾ ਸਿੱਧਾ ਅਸਰ ਪੈਣਾ ਤੈਅ ਸੀਗਾ ਕਿ ਲੋਕਲ ਤੁਸੀਂ ਜ਼ਿਆਦਾ ਨਹੀਂ ਸਪਲਾਈ ਦੇ ਸਕਦੇ, ਕਿੰਨੀ ਸਪਲਾਈ ਦੇ ਦਿਓਗੇ ਲੋਕਲ। ਔਰ ਸਿੱਧਾ ਅਸਰ ਪਿਆ ਸੀ ਸਾਡੇ ਪੰਜਾਬ ਦੇ ਛੋਟੇ ਸ਼ਹਿਰ ਸਮਾਣੇ ਦੀ ਗੱਲ ਕਰ ਲੈਂਦੇ ਹਾਂ, ਸਮਾਣੇ ਦੇ ਵਿੱਚ ਟੈਕਸਟਾਈਲ ਇੰਡਸਟਰੀ ਆ, ਉਹ ਟੈਕਸਟਾਈਲ ਇੰਡਸਟਰੀ ਦੇ ਵਿੱਚ ਐਸੇ ਹਾਲਾਤ ਬਣੇ ਹੋਏ ਨੇ ਜਿਹੜੀ 7 ਦਿਨ ਚੱਲਦੀ ਸੀ ਉਹਦੇ ਵਿੱਚ 3 ਦਿਨ ਚੱਲਣ ਲੱਗ ਗਈ, ਯਾਨੀ 4 ਦਿਨ ਛੁੱਟੀਆਂ ਕੀਤੀਆਂ ਜਾਂਦੀਆਂ। ਜਿਹੜੇ ਮੁਲਾਜ਼ਮ ਵਿਚਾਰੇ ਉਹ ਬੇਸਿਕਲੀ ਦਿਹਾੜੀਦਾਰ ਕੰਮਾਂ ਵਾਲੇ ਹਾਲਾਤ ਨੇ ਉਹਨਾਂ ਦੇ, ਤਾਂ ਉਹਨਾਂ ਨੇ ਆਪਦਾ ਰੋਟ ਢਿੱਡ ਭਰਨ ਨੂੰ ਉਹਨਾਂ ਨੂੰ ਜਿਹੜੀ ਉੱਥੇ ਦਿਹਾੜੀ ਕਰਕੇ ਜਿਹੜਾ ਹੈਗਾ ਮਸਾਂ ਰੋਟੀ ਮਿਲਦੀ ਆ। ਤਾਂ ਜਿਹੜੇ ਮੁਲਾਜ਼ਮ ਉਹ 3 ਦਿਨ ਚੱਲਦੀ ਹੈ, 4 ਦਿਨ ਜਿਹੜੇ ਵਿਹਲੇ ਰਹਿੰਦੇ ਆ ਉਹਨੂੰ ਕੰਪਨੀ ਕਹਿ ਦਿੰਦੀ ਹੈ ਕਿ ਛੁੱਟੀ ਤੇ 4 ਦਿਨ ਦੇ ਲਈ, ਉਹ ਕਿੱਧਰ ਜਾਊਗਾ ਮੁਲਾਜ਼ਮ? ਤਾਂ ਜਿਹੜੇ ਸੈਂਕੜੇ ਮੁਲਾਜ਼ਮ ਆ ਜਿਹੜੇ ਉਹ ਬੇਰੁਜ਼ਗਾਰ ਵੀ ਹੋ ਗਏ ਆ। ਤਾਂ ਇਸ ਤਰ੍ਹਾਂ ਦੇ ਹਾਲਾਤ ਨੇ ਜੀ, ਇੱਕ ਸ਼ਹਿਰ ਦੇ ਤੁਹਾਨੂੰ ਦੱਸ ਰਿਹਾ ਮੈਂ, ਜਦਕਿ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਐਸੀਆਂ ਚੀਜ਼ਾਂ ਹੀ ਨੇ। ਔਰ ਜਿਹੜੇ ਬਾਕੀ ਅਸੀਂ ਅਗਰ ਦੇਸ਼ ਲੈਵਲ 'ਤੇ ਜਾ ਵੜੀਏ, ਤਾਂ ਕਿਉਂਕਿ ਪੂਰੇ ਦੇਸ਼ ਦੇ ਵਿੱਚ ਹੀ ਜਿੰਨੀ ਇੰਡਸਟਰੀ ਆ ਉਹ ਜਦੋਂ ਤੋਂ GST ਆਇਆ ਜਾਂ ਨੋਟਬੰਦੀ ਹੋਈ ਉਦੋਂ ਤੋਂ ਲੈ ਕੇ ਸਾਡੀ ਇਕਾਨਮੀ ਜਿਹੜੀ ਇੰਨੀ ਲਗਾਤਾਰ ਡਾਊਨ ਹੋਣ ਲੱਗੀ ਹੈ, ਐਸੇ ਲਗਾਤਾਰ ਹਾਲਾਤ ਜਿਹੜੇ ਬਣੇ ਹੋਏ ਨੇ। ਹੁਣ ਹਾਲਾਂਕਿ ਜਿਹੜੀ ਵਿਰੋਧੀ ਧਿਰ ਕਾਂਗਰਸ ਆ ਉਹ ਤਾਂ ਸਿੱਧਾ ਇਲਜ਼ਾਮ ਮੋਦੀ ਸਰਕਾਰ 'ਤੇ ਲਾਉਂਦੀ ਹੈ ਕਿ ਜਿਹੜੀਆਂ ਨੀਤੀਆਂ ਨੇ ਮੋਦੀ ਸਰਕਾਰ ਦੀਆਂ ਇਹਨਾਂ ਨੇ, ਕਿਉਂਕਿ ਜਿਹੜਾ ਰਿਜ਼ਰਵ ਪੈਸਾ ਪਿਆ ਸੀ ਉਹ ਵੀ ਕੱਢ ਲਿਆ ਗਿਆ RBI ਦਾ, ਪਰ ਐਸੇ ਹਾਲਾਤ ਪੈਦਾ ਹੋ ਗਏ ਕਿ ਇਕਾਨਮੀ ਲਗਾਤਾਰ ਡਾਊਨ 5% 'ਤੇ ਜਿਹੜੀ ਆ ਗਈ ਆ। ਤਾਂ ਇਹ ਬੜੇ ਹਾਲਾਤ ਜਿਹੜੇ ਨੇ ਚਿੰਤਾਜਨਕ ਨੇ, ਔਰ ਮੈਨੂੰ ਲੱਗਦਾ ਕਿ ਸੋਚਣਾ ਵੀ ਪਊਗਾ। 2013 ਦੇ ਵਿੱਚ ਵੀ ਦੱਸਦੇ ਨੇ ਕਿ 5% ਤੇ ਜਿਹੜੀ ਆ ਸਾਡੀ ਦਰ ਪਹੁੰਚ ਗਈ ਸੀ, ਔਰ ਉਸ ਵੇਲੇ ਵੀ ਦੇਸ਼ ਬੜਾ ਔਖਾ ਸੰਭਲਿਆ ਸੀ, ਔਰ ਹੁਣ ਫਿਰ ਤੋਂ ਉਹੀ ਹਾਲਾਤ ਬਣ ਗਏ ਨੇ। ਜਿੱਥੇ ਦੂਜੇ ਦੇਸ਼ ਤਰੱਕੀ ਵਾਲੇ ਪਾਸੇ ਜਾਂਦੇ ਨੇ, ਤਾਂ ਅਗਰ ਅਸੀਂ ਆਪਦੇ ਆਪ ਨੂੰ ਸੰਭਾਲਣ ਵਾਲੇ ਪਾਸੇ ਚੱਲਦੇ ਹਾਂ ਤਾਂ ਚਿੰਤਾ ਦਾ ਵਿਸ਼ਾ ਹੈਗਾ ਹੀ ਹੈ। ਇੰਡਸਟਰੀ ਜਿਹੜੀ ਆ ਹਜ਼ਾਰਾਂ ਜਿਹੜੇ ਮੁਲਾਜ਼ਮ ਬੇਰੁਜ਼ਗਾਰ ਹੋਈ ਜਾਂਦੇ ਨੇ, ਹਰ ਕੰਪਨੀ ਕੋਸ਼ਿਸ਼ ਕਰਦੀ ਹੈ ਜੇ ਕਿਸੇ ਕੋਲ 100 ਮੁਲਾਜ਼ਮ ਹੈ ਤਾਂ ਉਹ 15 ਨੂੰ ਕੱਢੀ ਜਾਂਦਾ, ਜੇ ਕਿਸੇ ਕੋਲ 1000 ਮੁਲਾਜ਼ਮ ਹੈ ਤਾਂ ਉਹ 200 ਨੂੰ ਕੱਢੀ ਜਾਂਦਾ। ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਦੇਸ਼ ਦੇ ਵਿੱਚ ਬਣੇ ਹੋਏ ਨੇ, ਅਨੇਕਾਂ ਕੰਪਨੀਆਂ ਨੇ ਸੈਂਕੜੇ ਮੁਲਾਜ਼ਮਾਂ ਨੂੰ ਜਿਹੜਾ ਹੈਗਾ, ਚਾਹੇ ਸਾਡੀ TV ਇੰਡਸਟਰੀ ਕਰ ਲਓ ਚਾਹੇ ਹੋਰ ਇੰਡਸਟਰੀ ਕਰ ਲਓ, ਸੈਂਕੜੇ ਸੈਂਕੜੇ ਮੁਲਾਜ਼ਮਾਂ ਨੂੰ ਜਿਹੜਾ ਹੈਗਾ ਉਹ ਨੌਕਰੀ ਤੋਂ ਬਾਹਰ ਕੀਤਾ ਜਾ ਰਿਹਾ, ਤਾਂ ਕਿ ਖਰਚੇ ਜਿਹੜੇ ਕੰਟਰੋਲ ਕਰਕੇ ਕਿਵੇਂ ਨਾ ਕਿਵੇਂ ਇੰਡਸਟਰੀ ਨੂੰ ਕਾਰੋਬਾਰ ਨੂੰ ਜਿਹੜਾ ਹੈਗਾ ਉਹ ਆਪਦੇ ਨੂੰ ਚੱਲਦਾ ਰੱਖ ਸਕਣ। ਇਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ ਜੀ। ਧੰਨਵਾਦ।
ਬਿਲਕੁਲ ਜੀ, ਸਰਕਾਰ ਇਕਾਨਮੀ ਪ੍ਰਤੀ ਜੋ ਵੀ ਜੋ ਇਹ ਨਿਊਜ਼ ਆ ਰਹੀਆਂ ਨੇ, ਇਹ ਖਬਰਾਂ ਬਾਹਰ ਆ ਰਹੀਆਂ ਨੇ, ਉਹਨਾਂ ਪ੍ਰਤੀ ਲੋਕਾਂ ਦਾ ਧਿਆਨ ਬਣਾਉਣ ਦੇ ਲਈ ਹੋਰ ਹਰ ਰੋਜ਼ ਇਹਨਾਂ ਦੇ ਨਵੇਂ ਤੋਂ ਨਵੇਂ ਬਿਆਨ ਦਿੱਤੇ ਹੁੰਦੇ ਨੇ। ਪਰ ਇਕਾਨਮੀ ਜੋ ਕਿ ਜਿਸਦਾ ਸਿੱਧਾ ਤੋਂ ਸਿੱਧਾ ਅਸਰ ਹਰ ਇੱਕ ਨਾਗਰਿਕ ਦੇ ਨਾਲ, ਹਰ ਇੱਕ ਪਰਿਵਾਰ ਦੇ ਨਾਲ, ਹਰ ਇੱਕ ਘਰ ਦੇ ਨਾਲ, ਹਰ ਇੱਕ ਉਸ ਕੰਪਨੀ ਦੇ ਨਾਲ ਜਿਹੜੀਆਂ ਉੱਥੇ ਕੰਮ ਕਾਜ ਕਰਦੀਆਂ ਨੇ, ਉਸ ਦੇ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਸੋ ਸੁਣਨ ਦੇ ਵਿੱਚ ਆਇਆ ਕਿ ਜੇਕਰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਦੇ ਵਿੱਚ ਵਾਧਾ ਹੁੰਦਾ ਆ ਤਾਂ ਅਰਥ ਵਿਵਸਥਾ ਨੂੰ, ਇਸ ਇਕਾਨਮੀ ਨੂੰ ਹੋਰ ਵੀ ਢਾਹ ਲੱਗੇਗੀ। ਉਹ ਤਾਂ
ਉਸ ਟੈਂਕ ਦੇ ਚੱਲਦਿਆਂ ਉਹ ਕੰਪਨੀ ਦੀ ਜਿਹੜੀ ਸਪਲਾਈ ਕੱਚੇ ਤੇਲ ਦੀ ਰੁਕ ਗਈ ਹੈ ਔਰ ਉਸਦਾ ਅਸਰ ਕਿੱਥੇ ਪੈਂਦਾ ਸਿੱਧਾ ਪੈਂਦਾ ਉਹਨਾਂ ਦੇਸ਼ਾਂ ਤੇ ਜਿਹੜੇ ਉਸ ਕੰਪਨੀ ਤੋਂ ਤੇਲ ਲੈਂਦੇ ਨੇ ਜਿਹੜੇ ਸਾਊਦੀ ਤੋਂ ਤੇਲ ਲੈਂਦੇ ਨੇ ਉਹਨਾਂ ਦੇ ਵਿੱਚੋਂ ਅਸੀਂ ਆ ਪੂਰੀ ਦੁਨੀਆਂ ਦੇ ਵਿੱਚੋਂ ਅਸੀਂ ਤਿੰਨ ਨੰਬਰ ਤੇ ਹਾਂ ਤੇਲ ਆ ਜਿਹੜਾ ਉਹ ਆਯਾਤ ਲੈਣ ਦੇ ਤੇਲ ਖਰੀਦਣ ਦੇ ਮਾਮਲੇ ਦੇ ਵਿੱਚ ਕੱਚਾ ਤੇਲ ਖਰੀਦਣ ਤੇ ਅਸੀਂ ਤਿੰਨ ਨੰਬਰ ਤੇ ਹਾਂ ਦੁਨੀਆਂ ਚੋਂ ਹਨਾ ਔਰ ਅਗਰ ਉਸ ਕੰਪਨੀ ਸਿੱਧੇ ਤੌਰ ਤੇ ਅਗਰ ਉੱਥੇ ਨੁਕਸਾਨ ਹੋ ਗਿਆ ਜਾਂ ਉਹ ਸਪਲਾਈ ਰੁਕ ਗਈ ਆ ਤਾਂ ਉਹ ਸਪਲਾਈ ਜਦੋਂ ਰੁਕ ਗਈ ਹੈ ਤਾਂ ਅਗਰ ਅਸੀਂ ਹੋਰ ਕੰਪਨੀ ਤੋਂ ਲਵਾਂਗੇ ਜਾਂ ਹੋਰ ਅਸੀਂ ਕਿਸੇ ਦੇਸ਼ ਨਾਲ ਸੰਬੰਧ ਬਣਾਉਂਦੇ ਆ ਹੋਰ ਦੇਸ਼ ਤੋਂ ਅਸੀਂ ਤੇਲ ਜਿਹੜਾ ਲੈਂਦੇ ਹਾਂ ਤਾਂ ਉਹਦਾ ਰੇਟ ਜਿਹੜਾ ਫਰਕ ਪੈਣਾ ਹੀ ਪੈਣਾ ਤਾਂ ਐਸੇ ਹਾਲਾਤਾਂ ਦੇ ਵਿੱਚ ਅਗਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਘੱਟੋ ਘੱਟ ਅਗਰ ਅਸੀਂ ਹਫ਼ਤਾ ਜਾਂ 10 ਦਿਨ ਦੀ ਗੱਲ ਕਰ ਲਈਏ 10 ਦਿਨਾਂ ਦੇ ਅੰਦਰ ਅੰਦਰ ਜੇ ਸਪਲਾਈ ਜਿਹੜੀ ਹੈ ਇੰਨੀ ਕੁ ਪ੍ਰਭਾਵਿਤ ਹੋ ਜਾਣੀ ਹੈ ਸਿੱਧਾ ਤੌਰ ਤੇ ਅਗਰ ਕੰਪਨੀਆਂ ਤੇਲ ਕੰਪਨੀਆਂ 5 ਤੋਂ 6 ਰੁਪਏ ਅਗਰ ਨਹੀਂ ਵਧਾਉਂਦੀਆਂ ਤਾਂ ਉਹਨਾਂ ਨੂੰ ਗੁਜ਼ਾਰਾ ਨਹੀਂ ਹੋਣਾ ਔਰ ਨੁਕਸਾਨ ਕੀ ਨਾ ਹੋਏਗਾ ਹਰ ਚੀਜ਼ 'ਚ ਕਿਉਂਕਿ ਸਪਲਾਈ ਹੈ ਜਿਹੜੀ ਟਰਾਂਸਪੋਰਟੇਸ਼ਨ ਹੈ ਕੋਈ ਚੀਜ਼ ਆ ਕੋਈ ਪ੍ਰੋਡਕਟ ਹੈ ਕਿ ਜੇ ਤੋਂ ਦੂਜੀ ਜਗ੍ਹਾ ਜਾਣਾ ਉਹ ਟਰਾਂਸਪੋਰਟ ਦੇ ਜ਼ਰੀਏ ਜਾਣਾ ਤਾਂ ਅਗਰ ਟਰਾਂਸਪੋਰਟੇਸ਼ਨ ਮਹਿੰਗੀ ਹੋ ਜਾਏਗੀ ਤੇਲ ਮਹਿੰਗਾ ਹੋ ਗਿਆ ਸਿੱਧਾ 5 ਰੁਪਏ 6 ਰੁਪਏ ਅਗਰ ਮਹਿੰਗਾ ਹੁੰਦਾ ਤਾਂ ਇਹ ਬਹੁਤ ਵੱਡਾ ਜਿਹੜਾ ਹੈਗਾ ਮਹਿੰਗਾਈ ਕਹਿ ਸਕਦੇ ਹਾਂ ਔਰ ਉਸਦਾ ਅਸਰ ਹਰ ਚੀਜ਼ 'ਤੇ ਪੈਣਾ ਜਿੰਨੀ ਚੀਜ਼ ਸਪਲਾਈ ਜਾਂਦੀ ਹੈ ਸਬਜ਼ੀਆਂ 'ਤੇ ਪੈਣਾ ਹਰ ਚੀਜ਼ ਜਾਂ ਤੁਸੀਂ ਕੋਈ ਕੋਈ ਕਾਰੋਬਾਰੀ ਕਿਸੇ ਵੀ ਪਾਸੇ ਚਲੇ ਜਾਓ ਜਿੰਨੀ ਸਪਲਾਈ ਹੁੰਦੀ ਹੈ ਹਰ ਚੀਜ਼ ਕਿਸੇ ਕੰਪਨੀ ਤਿਆਰ ਹੁੰਦੀ ਹੈ ਉਸ ਨੂੰ ਸਪਲਾਈ ਦੇਣੀ ਹੈ ਤਾਂ ਅਕਸਰ ਟਰਾਂਸਪੋਰਟੇਸ਼ਨ ਹੀ ਹੋਣੀ ਹੈ ਤੇਲ ਮਹਿੰਗਾ ਹੋ ਗਿਆ ਤਾਂ ਕਿਰਾਏ ਮਹਿੰਗੇ ਹੋ ਜਾਣਗੇ ਤਾਂ ਇਹ ਬੜਾ ਚਿੰਤਾ ਦਾ ਵਿਸ਼ਾ ਜੀ ਮਾਰ ਤੇ ਇੱਕ ਤੋਂ ਇੱਕ ਉੱਤੇ ਮਾਰ ਜਿਹੜੀ ਆ ਉਹ ਪੈਂਦੀ ਜਾ ਰਹੀ ਆ ਤਾਂ ਇਸ ਹਾਲਾਤ ਕੁੱਲ ਮਿਲਾ ਕੇ ਆਉਣ ਵਾਲੇ ਜਿਹੜੇ ਕਿ ਬਹੁਤ ਸੁਖਾਵੇਂ ਲੱਗਦੇ ਨੇ ਦੇਸ਼ ਲਈ ਭਲਿਓ ਸਰ
ਜੀ ਇਸ ਗੱਲਬਾਤ ਨੂੰ ਪੇਸ਼ ਕੀਤਾ ਜਾ ਰਿਹਾ ਹੈ LP ਰੂਫਿੰਗ ਵਾਲਿਆਂ ਵੱਲੋਂ ਜੇਕਰ ਤੁਸੀਂ ਕੋਈ ਵੀ ਸਟੈਂਪਿੰਗ ਕੰਕਰੀਟ ਪਲੇਨ ਕੰਕਰੀਟ ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਜਾਂ ਰੂਫਿੰਗ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਬਹੁਤ ਲੰਬੇ ਸਮੇਂ ਦਾ ਤਜਰਬਾ ਹੈ ਬਲਵਿੰਦਰ ਜੀ ਨੂੰ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ 416-602-7216 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ ਔਲ ਟਰੱਕ ਲਿਊਬ ਐਂਡ ਵਾਸ਼ ਵਾਲੇ ਸਪੈਸ਼ਲ ਆਫਰ ਦੇ ਰਹੇ ਨੇ $20 ਦਾ ਟਿਮ ਹੋਟਨ ਦਾ ਕਾਰਡ ਕੈਸਟਰੋਲ ਆਇਲ ਦੇ ਨਾਲ ਦਿੱਤਾ ਜਾਂਦਾ ਹੈ ਉੱਥੇ ਤੁਹਾਨੂੰ ਫ੍ਰੀ ਗਰੀਸ ਕੂਪਨ ਦਿੱਤਾ ਜਾਂਦਾ ਹੈ ਸੈਮੀ ਸਿੰਥੈਟਿਕ ਆਇਲ ਦੇ ਨਾਲ ਅਤੇ 24 ਘੰਟੇ ਇਹ ਖੁੱਲ੍ਹੇ ਰਹਿੰਦੇ ਨੇ ਰਿਪੇਅਰ ਫੈਸਿਲਿਟੀ ਵੀ ਸੇਮ ਯਾਰਡ ਦੇ ਵਿੱਚ ਹੀ ਹੈ ਜੇਕਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ 905-452-5555 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ 905-452-9955 ਦੇ ਉੱਪਰ ਗੱਲਬਾਤ ਕਰ ਸਕਦੇ ਹੋ ਤੁਸੀਂ ਵੈਜੀਟੇਰੀਅਨ ਖਾਣਾ ਖਾਣਾ ਚਾਹੁੰਦੇ ਹੋ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਖੁੱਲ੍ਹਦਾ ਹੈ ਵਿਲੇਜ ਆਫ ਇੰਡੀਆ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਹੈ ਸ਼ੁੱਧ ਵੈਸ਼ਨੂ ਖਾਣਾ ਮਿਲਦਾ ਹੈ ਜੇਕਰ ਤੁਸੀਂ 905-450-3333 ਦੇ ਉੱਪਰ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 905-450-3333 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ ਢਿੱਲੋਂ ਵੀਡੀਓ ਜੇਕਰ ਤੁਸੀਂ ਕੋਈ FM ਰੇਡੀਓ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਆਪਣੇ ਘਰ ਦੇ ਵਿੱਚ IPTV ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ 905-204-1313 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ 905-204-1313 ਦੇ ਉੱਪਰ ਗੱਲਬਾਤ ਕਰ ਸਕਦੇ ਹਾਂ ਬਰਾੜ ਸਾਹਿਬ ਆਪਾਂ ਗੱਲਬਾਤ ਕਰਦੇ ਹਾਂ ਜੀ ਜਿਸ ਤਰ੍ਹਾਂ ਇਕੋਨਮੀ ਦੀ ਸੋ ਜਿਹੜੀ ਵੀ ਇੰਡਸਟਰੀ ਦੀ ਗੱਲਬਾਤ ਕਰੀਏ ਉਹ ਘਾਟੇ ਦੇ ਵਿੱਚ ਹੀ ਜਾ ਰਹੀ ਹੈ ਆਟੋ ਇੰਡਸਟਰੀ ਦੀ ਗੱਲਬਾਤ ਕਰ ਲਈਏ ਟੈਕਸਟਾਈਲ ਇੰਡਸਟਰੀ ਦੀ ਗੱਲਬਾਤ ਕਰ ਲਈਏ ਜਾਂ ਹੋਰ ਵੀ ਜਿੰਨੀਆਂ ਇੰਡਸਟਰੀਜ਼ ਦੀ ਗੱਲਬਾਤ ਆਪਾਂ ਕਰ ਲਈਏ ਸੋ ਜੋ ਇਹ ਸਰਕਾਰ ਹੈ ਇਸ ਨੇ ਬਹੁਤ ਹੀ ਮੰਦਹਾਲੀ ਵੱਲ ਨੂੰ ਇਸ ਇਕੋਨਮੀ ਦੀ ਖਾਸ ਤੌਰ 'ਤੇ ਜੇ ਗੱਲਬਾਤ ਕਰੀਏ ਇੰਨੀ ਗਿਰਾਵਟ ਦੇ ਵਿੱਚ ਲੈ ਕੇ ਆ ਕੇ ਖੜਾ ਹੁੰਦਾ ਹੋ ਸਕਦਾ ਇਹਨਾਂ ਦੇ ਕੋਲ ਕੋਈ ਤਰੀਕੇ ਹੋਣ ਇਸ ਮੰਦਹਾਲੀ ਤੋਂ ਇਸ ਇਕੋਨਮੀ ਕ੍ਰਾਈਸਿਸ ਤੋਂ ਦੇਸ਼ ਨੂੰ ਬਚਾਉਣ ਦੇ ਲਈ ਅਤੇ ਉਸ ਦੇ ਚੱਲਦਿਆਂ ਇਹ ਬਿਆਨ ਦੇ ਰਹੇ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਆਇਆ ਕਿ ਦੇਸ਼ ਦੇ ਵਿੱਚ ਇੱਕੋ ਹੀ ਭਾਸ਼ਾ ਹੋਣੀ ਚਾਹੀਦੀ ਹੈ ਅਤੇ ਹਿੰਦੀ ਹੀ ਨੈਸ਼ਨਲ ਲੈਂਗੁਏਜ ਹੋਣੀ ਚਾਹੀਦੀ ਹੈ ਜਦਕਿ ਬਹੁਤ ਸਾਰੀਆਂ ਸਾਡੀਆਂ ਖੇਤਰੀ ਭਾਸ਼ਾਵਾਂ ਨੇ ਜਿਨ੍ਹਾਂ ਦੇ ਨਾਲ ਵਧੀਆ ਦਫ਼ਤਰਾਂ ਦੇ ਵਿੱਚ ਕੰਮਕਾਜ ਚੱਲਦਾ ਸੋ ਅਜਿਹੇ ਮੌਕੇ ਦੇ ਉੱਪਰ ਉਹਨਾਂ ਦਾ ਬਿਆਨ ਆਉਣਾ ਸੋ ਬਾਕੀ ਪਾਰਟੀਆਂ ਵੱਲੋਂ ਦੱਸਿਆ ਜਾ ਰਿਹਾ ਕਿ ਇਹ ਜੋ ਮੇਨ ਮੁੱਦੇ ਨੇ ਉਹਨਾਂ ਦੇ ਉੱਪਰੋਂ ਧਿਆਨ ਹਟਾਉਣ ਦੇ ਲਈ ਅਜਿਹੇ ਬਿਆਨ ਦਿੱਤੇ ਜਾ ਰਹੇ ਨੇ ਉੱਥੇ ਅਜਿਹੇ ਇੰਨੇ ਕੱਦਾਵਰ ਨੇਤਾ ਦਾ ਬਿਆਨ ਕੱਲ੍ਹ ਨੂੰ ਇਹ ਵੀ ਆ ਸਕਦਾ ਕਿ ਇੱਕੋ ਹੀ ਕਲਚਰ ਹੋਣਾ ਚਾਹੀਦਾ ਜਿਸ ਤਰ੍ਹਾਂ ਭਾਰਤ ਨੂੰ ਮਲਟੀ ਕਲਚਰਲ ਦੇਸ਼ ਕਿਹਾ ਜਾਂਦਾ ਮਲਟੀ ਲਿੰਗੁਅਲ ਦੇਸ਼ ਕਿਹਾ ਜਾਂਦਾ ਵੱਖ ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਵੱਖ ਵੱਖ ਕਲਚਰਸ ਉੱਥੇ ਰਹਿੰਦੇ ਨੇ ਸੋ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਦਾਂ ਦਾ ਵੀ ਕੋਈ ਮੇਰੇ ਖਿਆਲ ਦੇ ਵਿੱਚ ਹਾਸੋਹੀਣ ਬਿਆਨ ਇਹਨਾਂ ਵੱਲੋਂ ਦਿੱਤਾ ਜਾ ਸਕਦਾ ਹੈ
ਭਾਰਤ ਦੇਸ਼ ਦੀ ਜਿਹੜੀ ਹੈ ਭਾਰਤ ਦੇਸ਼ ਨੂੰ ਅਨੇਕਤਾ ਦੇ ਵਿੱਚ ਏਕਤਾ ਮੰਨਿਆ ਜਾਂਦਾ ਹੈ ਕਿ ਇੱਥੇ ਹਰ ਧਰਮ ਹਰ ਜਾਤ ਹਰ ਪਾਤ ਹਰ ਭਾਸ਼ਾ ਦੇ ਲੋਕ ਜਿਹੜੇ ਮਿਲਦੇ ਨੇ ਔਰ ਖਾਸ ਕਰਕੇ ਤੁਸੀਂ ਇੱਥੇ ਤਾਂ ਹਰ ਇੱਕ ਖਿੱਤਾ ਕ੍ਰੋਸ ਕਰ ਜਾਓ ਅਗਲੇ ਖਿੱਤੇ ਦੇ ਵਿੱਚ ਤੁਹਾਨੂੰ ਨਵੀਂ ਭਾਸ਼ਾ ਨਵਾਂ ਸੱਭਿਆਚਾਰ ਨਵਾਂ ਕਲਚਰ ਤੁਸੀਂ ਦੂਜੇ ਸਟੇਟ ਨੂੰ ਛੱਡੋ ਤੁਸੀਂ ਪੰਜਾਬ ਦੇ ਵਿੱਚ ਆ ਜਾਓ ਪੰਜਾਬ ਦੇ ਵਿੱਚ ਵੀ ਤੁਸੀਂ ਮਾਝੇ ਚਲੇ ਜਾਓ ਤੁਸੀਂ ਦੁਆਬੇ ਚਲੇ ਜਾਓ ਤੁਸੀਂ ਜਿਹੜਾ ਹੈਗਾ ਦੁਆਬੇ ਚ ਦੁਆਬਾ ਬਾਝਾ ਮਾਲਵਾ ਜਾੜੋ ਜਾਂ ਪੁਆਧ ਆ ਜਾਓ ਤੁਸੀਂ ਚੰਡੀਗੜ੍ਹ ਦੇ ਆਸ ਪਾਸ ਦੇ ਇਲਾਕੇ ਦੇ ਵਿੱਚ ਤੁਹਾਨੂੰ ਵੱਖਰੀ ਭਾਸ਼ਾ ਮਿਲੇਗੀ ਤੁਹਾਨੂੰ ਵੱਖਰਾ ਕਲਚਰ ਮਿਲੇਗਾ ਵੱਖਰਾ ਤੁਹਾਨੂੰ ਉਹਨਾਂ ਦਾ ਸਟਾਈਲ ਮਿਲੇਗਾ ਤੇ ਤੁਸੀਂ ਦੂਜੀ ਸਟੇਟ ਦੇ ਵਿੱਚ ਚਲੇ ਜਾਂਦੇ ਹੋ ਤਾਂ ਉਹ ਤਾਂ ਬਹੁਤ ਕੁਝ ਹੀ ਬਦਲ ਜਾਂਦਾ ਇੱਕ ਸਟੇਟ ਤੋਂ ਦੂਜੀ ਸਟੇਟ ਜਾਂ ਤੁਸੀਂ ਸਾਊਥ ਵੱਲ ਚਲੇ ਜਾਓ ਤਾਂ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਕੀ ਬੋਲ ਰਹੇ ਨੇ। ਹਾਲਾਂਕਿ ਹਿੰਦੀ ਜਿਹੜੀ ਹੈ ਕਿਤੇ ਨਾ ਕਿਤੇ ਥੋੜ੍ਹੀ ਬਹੁਤ ਸਾਰਿਆਂ ਨੂੰ ਜ਼ਰੂਰ ਆਉਂਦੀ ਹੁੰਦੀ ਕਿਉਂਕਿ ਸਾਡੀ ਰਾਸ਼ਟਰੀ ਭਾਸ਼ਾ, ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਜਿਹੜਾ ਤਾਲੀਬਾਨ ਸਾਹਿਬ ਇੱਕ ਤਾਂ ਹੁੰਦਾ ਸ਼ੌਂਕ ਰੱਖਣਾ, ਚਲੋ ਮੈਨੂੰ ਹੋ ਸਕਦਾ ਮੈਨੂੰ ਚਾਈਨੀਜ਼ ਭਾਸ਼ਾ ਦਾ ਸ਼ੌਂਕ ਹੋਵੇ ਮੈਂ ਉਹ ਸਿੱਖ ਸਕਦਾ, ਹੋ ਸਕਦਾ ਮੈਨੂੰ ਜਪੈਨੀਜ਼ ਦਾ ਜਿਹੜਾ ਹੈਗਾ ਸ਼ੌਂਕ ਹੋਵੇ, ਜਾਂ ਮੈਨੂੰ ਹੋ ਸਕਦਾ ਫਰੈਂਚ ਦਾ ਸ਼ੌਂਕ ਹੋਵੇ, ਮੈਂ ਸਿੱਖਾਂ ਉਹ ਤੇ ਕੋਈ ਪਾਬੰਦੀ ਨਹੀਂ, ਮੈਂ ਸਿੱਖ ਸਕਦਾ ਉਹ ਮੇਰੀ ਆਪਦੀ ਨਿੱਜੀ ਰਾਏ ਆ। ਪਰ ਜੇ ਕੋਈ ਮੇਰੇ ਤੇ ਥੋਪੇ ਕਿ ਤੈਨੂੰ ਤਾਂ ਫਰੈਂਚ ਸਿੱਖਣੀ ਪਊਗੀ, ਇਹ ਨਹੀਂ ਹੋ ਸਕਦਾ, ਇਹ ਪੋਸੀਬਿਲਿਟੀ ਨਹੀਂ ਹੈ। ਔਰ ਮਾਤ ਭਾਸ਼ਾ ਜਿਹੜੀ ਆ ਕਿਸੇ ਵੀ ਸੂਬੇ ਦੀ ਹੈ ਸਾਡੀ ਮਾਤ ਭਾਸ਼ਾ, ਉਹ ਸਾਡੇ ਤੋਂ ਕੋਈ ਧੱਕੇ ਨਾਲ ਖੋ ਨਹੀਂ ਸਕਦਾ। ਔਰ ਇਸ ਤਰ੍ਹਾਂ ਦੇ ਤੁਸੀਂ ਜਿਹੜੀ ਗੱਲ ਪਹਿਲਾਂ ਕੀਤੀ ਉਹ ਤੁਹਾਡਾ ਬਿਲਕੁਲ ਤੁਸੀਂ ਸਹੀ ਗੱਲ ਕਰ ਰਹੇ ਸੀ ਕਿ ਇਸ ਦੇ ਤੌਰ ਤੇ ਧਿਆਨ ਭਟਕਾਉਣ ਦੀਆਂ ਕੋਸ਼ਿਸ਼ਾਂ, ਦੇਸ਼ ਤੋਂ ਚੱਲਦਾ ਨਹੀਂ, ਇਕਾਨਮੀ ਤੁਹਾਡੀ ਡਾਵਾਂਡੋਲ ਹੋ ਗਈ ਆ, ਬੇੜਾ ਗਰਕ ਹੋ ਗਿਆ, ਇੰਡਸਟਰੀ ਬੰਦ ਹੋਣ ਕਿਨਾਰੇ ਆ, ਨੌਕਰੀਆਂ ਲੋਕਾਂ ਦੀਆਂ ਚਾਈ ਜਾਂਦੀਆਂ, ਬੇਰੁਜ਼ਗਾਰ ਹੋਈ ਜਾਂਦੇ ਆ, ਗੁਆਂਢੀਆਂ ਨਾਲ ਤੁਹਾਡੀ ਬਣਦੀ ਨਹੀਂ, ਤੇ ਤੁਸੀਂ ਗੱਲ ਕਰਦੇ ਹੋ ਭਾਸ਼ਾ ਦੀ, ਬੜਾ ਹਾਸੋਹੀਣ ਆ ਇਹਨੂੰ ਇੱਕ ਦੇਸ਼ ਦੇ ਐਡੇ ਵੱਡੇ ਲੀਡਰ ਗ੍ਰਹਿ ਮੰਤਰੀ ਦੀ ਮੈਂ ਕਹਿੰਦਾ ਕਿ ਬਚਕਾਨੀ ਜੀ ਹਰਕਤ ਅਸੀਂ ਕਵਾਂਗੇ। ਇਸ ਤੋਂ ਬਾਅਦ ਮੈਨੂੰ ਲੱਗਦਾ ਕਿ ਇੱਦਾਂ ਦੇ ਬਿਆਨ ਨੂੰ ਕੋਈ ਜ਼ਿਆਦਾ ਤਵੱਜੋ ਵੀ ਨਹੀਂ ਦੇਣੀ ਚਾਹੀਦੀ, ਇਹ ਤਾਂ ਇਹ ਸਮਝ ਕੇ ਇਗਨੋਰ ਕਰ ਦੇਣਾ ਚਾਹੀਦਾ ਵੀ ਚਲੋ ਕੋਈ ਨਹੀਂ ਇਹ ਮੰਦਹਾਲੀ ਦੇ ਦੌਰ ਚੋਂ ਲੰਘ ਰਹੇ ਆ, ਇਸ ਕਰਕੇ ਥੋੜ੍ਹਾ ਜਿਹਾ ਸ਼ਾਇਦ ਸੰਤੁਲਨ ਆ ਜਿਹੜਾ ਉਹ ਬਹੁਤਾ ਠੀਕ ਨਹੀਂ ਚੱਲ ਰਿਹਾ। ਇਸ ਬਿਆਨ ਨੂੰ ਤਾਂ ਇਸ ਤਰ੍ਹਾਂ ਹੀ ਦੇਖਿਆ ਜਾ ਸਕਦਾ, ਪਰ ਅਗਰ ਇਸ ਤਰ੍ਹਾਂ ਦਾ ਬਿਆਨ ਸੀਰੀਅਸਲੀ ਦਿੰਦੇ ਨੇ ਤਾਂ ਬੜਾ ਸ਼ਰਮਨਾਕ ਹੈ ਤਾਲੀਬਾਨ ਸਾਹਿਬ, ਕਿਉਂਕਿ ਬੀਜੇਪੀ ਜਾਂ ਆਰ ਐਸ ਐਸ ਤੋਂ ਲੋਕ ਕਿਉਂ ਜਿਹੜਾ ਹੈਗਾ ਆਰ ਐਸ ਐਸ ਨਾਲ ਪੰਜਾਬ ਦੀ ਕਿਉਂ ਨਹੀਂ ਬਣਦੀ, ਉਹਦਾ ਕਾਰਨ ਇਹੀ ਆ ਕਿ ਇਹ ਲੋਕ ਏਜੰਡਾ ਲੈ ਕੇ ਚੱਲਦੇ ਨੇ। ਸਾਡੇ ਪੰਜਾਬੀ ਪਹਿਲਾਂ ਤੋਂ ਲਗਾਤਾਰ ਕਹਿੰਦੇ ਇਹੀ ਆਉਂਦੇ ਨੇ ਕਿ ਏਜੰਡਾ ਲੈ ਕੇ ਚੱਲਦੇ ਨੇ, ਸਾਡਾ ਇਤਿਹਾਸ ਵਿਗਾੜਨ ਦੀ ਕੋਸ਼ਿਸ਼ ਹੁੰਦੀ ਆ। ਜਿਸ ਤਰ੍ਹਾਂ ਪਿਛਲੇ ਸਮੇਂ ਦੌਰਾਨ ਤੁਹਾਨੂੰ ਯਾਦ ਹੋਣਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਉਹਨਾਂ ਨੇ ਦਿੱਲੀ ਦੇ ਵਿੱਚ ਜਿਹੜਾ ਹੈਗਾ ਭਾਰਤ ਸਰਕਾਰ ਨੇ ਉਸ ਦਿਨ ਮਨਾਇਆ ਸੀ ਜਦੋਂ ਉਹਨਾਂ ਦਾ ਜੋਤੀ ਜੋਤ ਸਮਾਉਣ ਦਾ ਜਿਹੜਾ ਦਿਹਾੜਾ ਸੀ। ਤਾਂ ਗੂਗਲ ਦੇ ਉੱਪਰ ਕੀ ਚੜ੍ਹ ਜਾਏਗਾ, ਸਾਡੀ ਆਉਣ ਵਾਲੀਆਂ ਨਸਲਾਂ ਕੀ ਦੇਖਣਗੀਆਂ, ਉਹ ਜਦੋਂ ਗੂਗਲ ਕਰ ਰਹੀਆਂ ਕਿਸੇ ਨੂੰ ਤਾਂ ਡੇਟ ਉਹਨਾਂ ਦੀ ਪ੍ਰਕਾਸ਼ ਪੁਰਬ ਵਾਲੀ ਆਏਗੀ, ਕਿਸੇ ਨੂੰ ਉਹਨਾਂ ਦੀ ਜੋਤੀ ਜੋਤ ਸਮਾਉਣ ਵਾਲੀ ਆਏਗੀ, ਤਾਂ ਇਤਿਹਾਸ ਨਾਲ ਛੇੜਛਾੜ ਹੋ ਗਈ ਨਾ ਜੀ। ਇਹ ਚੀਜ਼ਾਂ ਅੱਜ ਸਾਨੂੰ ਬਹੁਤੀਆਂ ਵੱਡੀਆਂ ਨਹੀਂ ਲੱਗਦੀਆਂ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਬੜੀਆਂ ਤੁਹਾਨੂੰ ਲੱਗਣਗੀਆਂ ਕਿ ਇਹ ਇਤਿਹਾਸ ਨਾਲ ਛੇੜਛਾੜ ਹੋ ਗਈ
ਜੀ। ਅੱਜ ਦਾ ਸਾਡਾ ਜਿਹੜਾ ਮੁੱਦਾ ਅਸੀਂ ਭਾਸ਼ਾ ਦੇ ਰਿਲੇਟਡ ਗੱਲਬਾਤ ਕਰ ਰਹੇ ਹਾਂ, ਸੋ ਇੱਕ ਇਨਸਾਨ ਨੇ ਕਿੰਨੀਆਂ ਵੀ ਭਾਸ਼ਾ ਸਿੱਖਣੀਆਂ ਬੋਲਣੀਆਂ, ਸੋ ਭਾਸ਼ਾ ਹਮੇਸ਼ਾ ਇੱਕ ਇਨਸਾਨ ਤੋਂ ਦਾ ਦੂਸਰੇ ਇਨਸਾਨ ਦੇ ਨਾਲ ਜੁੜਨ ਲਈ ਇੱਕ ਜ਼ਰੀਆ ਹੁੰਦਾ ਆ। ਸੋ ਜੇਕਰ ਤੁਸੀਂ ਕਿਸੇ ਵੀ ਇਨਸਾਨ ਨਾਲ ਜੁੜਨਾ ਚਾਹੁੰਦੇ ਹੋ, ਜੇਕਰ ਉਹ ਤੁਹਾਡੀ ਭਾਸ਼ਾ ਨਹੀਂ ਬੋਲਦਾ, ਹੋ ਸਕਦਾ ਕਿ ਤੁਸੀਂ ਤੁਹਾਡੇ ਦੋਨਾਂ ਦੇ ਵਿੱਚ ਕੋਈ ਮਿਊਚੁਅਲ ਭਾਸ਼ਾ ਹੋਵੇ ਜਿਸ ਦਾ ਤੁਸੀਂ ਆਨ ਪ੍ਰਦਾਨ ਆਪਣੇ ਵਿਚਾਰਾਂ ਦਾ ਲੈਣ ਦੇਣ ਕਰ ਸਕੋ। ਉਸੇ ਤਰ੍ਹਾਂ ਹੀ ਆਪਾਂ ਕਹਿ ਸਕਦੇ ਹਾਂ ਜਿਸ ਤਰ੍ਹਾਂ ਆਇਲਸ ਚੱਲਦਾ ਹੈ, ਸੋ ਇੰਗਲਿਸ਼ ਹੈ, ਸੋ ਸਾਡੇ 'ਤੇ ਥੋਪੀ ਨਹੀਂ ਜਾਂਦੀ। ਸਾਡਾ ਇੱਕ ਜੇਕਰ ਕੋਈ ਇੱਥੇ ਆ ਕੇ ਸੈਟਲ ਹੋਣਾ ਚਾਹੁੰਦਾ, ਤਾਂ ਇੱਕ ਵਿਚਾਰ ਨੇ ਤੁਸੀਂ ਇੰਗਲਿਸ਼ ਦੇ ਵਿੱਚ ਕਿ ਤੁਸੀਂ ਇੰਗਲਿਸ਼ ਸਿੱਖ ਕੇ ਆ ਕੇ ਇੱਥੇ ਦੀ ਰੈਜ਼ੀਡੈਂਸੀ ਲੈ ਸਕਦੇ ਹੋ, ਤਾਂ ਉਹ ਇੱਕ ਉਹਨਾਂ ਨੇ ਜ਼ਰੀਆ ਬਣਾਇਆ ਹੋਇਆ, ਪਰ ਚੋਇਸ ਤੁਹਾਡੀ ਆ। ਉਸੇ ਤਰ੍ਹਾਂ ਹੀ ਸਾਡੇ ਲਾਗਲੇ ਸੂਬੇ ਕਿਊਬੇਕ ਦੀ ਜੇ ਮੈਂ ਗੱਲਬਾਤ ਕਰਾਂ, ਉੱਥੇ ਫਰੈਂਚ ਚੱਲਦੀ ਆ। ਸੋ ਜੇਕਰ ਤੁਸੀਂ ਉੱਥੇ ਕੰਮਕਾਜ ਕਰਨਾ, ਤੁਹਾਨੂੰ ਇੰਗਲਿਸ਼ ਦੇ ਵਿੱਚ ਜੇਕਰ ਪ੍ਰੋਬਲਮ ਆਉਂਦੀ ਹੈ, ਤਾਂ ਤੁਸੀਂ ਫਰੈਂਚ ਸਿੱਖ ਸਕਦੇ ਹੋ, ਪਰ ਨਹੀਂ ਤਾਂ ਕਿਸੇ ਹੋਰ ਸੂਬੇ 'ਚ ਵੀ ਰਹਿ ਸਕਦੇ ਹੋ। ਸੋ ਇੱਦਾਂ ਦੀਆਂ ਗੱਲਾਂ ਬਾਤਾਂ ਜੇ ਭਾਸ਼ਾ ਦੀ ਗੱਲ ਕਰੀਏ, ਸੋ ਬਹੁਤ ਸਾਰੀਆਂ ਹਰ ਇੱਕ ਭਾਸ਼ਾ ਦੀਆਂ ਖੂਬਸੂਰਤੀ ਹੁੰਦੀ ਆ। ਸੋ ਪੰਜਾਬੀ ਭਾਸ਼ਾ ਦੀ ਤਾਂ ਪਾਚਨ ਸ਼ਕਤੀ ਬਹੁਤ ਤੇਜ਼ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹਰ ਇੱਕ 16 ਮੀਲ 'ਤੇ ਜਾ ਕੇ ਬਦਲ ਜਾਂਦੀ ਆ। ਸੋ ਇਸ ਦੇ ਬਾਬਤ ਮੇਰੇ ਖਿਆਲ ਦੇ ਵਿੱਚ ਸਾਡੇ ਕੋਲ ਕੁਝ ਕਾਲਰਸ ਨੇ, ਕੁਝ ਕੀ ਕਾਲਰਸ ਅਸੀਂ ਔਨ ਦੀ ਏਅਰ ਕਰ ਪਾਵਾਂਗੇ। ਸੋ ਫਸਟ ਕਾਲ 'ਤੇ ਜਾਂਦੇ ਹਾਂ, ਦੇਖਦੇ ਕੀ ਕਹਿਣਾ ਚਾਹੁੰਦੇ ਆ। ਕਾਲਰ ਵੈਲਕਮ ਟੂ ਦਾ ਸ਼ੋਅ ਜੀ।
ਹਾਂਜੀ, ਆਪਣੇ ਧਾਲੀਵਾਲ ਸਾਹਿਬ ਤੁਹਾਨੂੰ ਤੇ ਬਰਾੜ ਸਾਹਿਬ ਨੂੰ ਸਾਰੇ
ਸੋਧਣ
ਨਮਸਤੇ। ਹਾਂ, ਬਰਾੜ ਸਾਹਿਬ, ਜਿਹੜਾ ਤੁਸੀਂ ਅਮਿਤ ਸ਼ਾਹ ਦਾ ਬਿਆਨ ਬਾਰੇ ਕਹਿ ਰਹੇ ਹੋ ਕਿ ਮਤਲਬ ਹਿੰਦੀ ਜਿਹੜੀ ਹੈ ਇੱਕ ਦੇਸ਼ ਇੱਕੋ ਭਾਸ਼ਾ ਚਾਹੀਦੀ ਹੈ, ਇਹ ਮਤਲਬ ਜਿਹੜਾ ਉਹਦਾ ਨਾਲ ਬਿਆਨ ਹੈ ਬੜਾ ਖਤਰਨਾਕ ਹੈ, ਇਹ ਮਤਲਬ ਲੋਕ ਘਟਾਉਣ ਦੀ ਖਾਤਰ ਨਹੀਂ ਹੈ, ਇਹ ਆਰ ਐਸ ਐਸ ਦੇ ਏਜੰਡੇ ਨੂੰ ਲਾਗੂ ਕਰਦੀ ਹੈ ਕਿ ਖਾਸ ਆ, ਕਿਉਂਕਿ ਉਹਨਾਂ ਕੋਲ ਬਹੁਤ ਸਮਝੀ ਹੈਗੀ ਆ, ਇਸ ਕਰਕੇ ਉਹ ਸਾਰਾ ਕੁਛ ਕਰ ਰਿਹਾ। ਔਰ ਸਾਨੂੰ ਬੜਾ ਦੁੱਖ ਹੈ ਕਿ ਸਾਰੇ ਹਿੰਦੁਸਤਾਨ ਦੇ ਸੂਬਿਆਂ ਨੇ ਇਹਦੀ ਨਿਖੇਧੀ ਕੀਤੀ ਹੈ ਔਰ ਪੰਜਾਬ ਵਿੱਚੋਂ ਕੋਈ ਬੰਦਾ ਨਹੀਂ ਬੋਲਿਆ। ਇਹਦਾ ਮਤਲਬ ਹੈ ਕੈਪਟਨ ਔਰ ਜਿਹੜੇ ਬਾਦਲੇ ਆ ਉਹ ਰਲ ਮਿਲ ਕੇ ਉਹ ਬਿਲਕੁਲ ਹਿੰਦੀ ਚਾਹੁੰਦੇ ਆ ਔਰ ਨਾਲ ਅੰਗਰੇਜ਼ੀ ਚਾਹੁੰਦੇ ਆ। ਔਰ ਮੈਂ ਚਾਹੁੰਦਾ ਕਿ ਅਮਿਤ ਸ਼ਾਹ ਦੀ ਥੈ ਮਤਲਬ ਜਿਹੜੇ ਰਾਜਨਾਥ ਸਿੰਘ ਆ ਹੋਮ ਮਿਨਿਸਟਰ ਉਹ ਬਹੁਤ ਵਧੀਆ ਸੀ, ਉਹ ਬਿਲਕੁਲ ਕੋਆਪਰੇਸ਼ਨ ਕਰ ਰਹੇ ਸੀ ਵਾਜਪਾਈ ਸਟਾਈਲ 'ਤੇ ਔਰ ਉਹ ਹੋਣੇ ਚਾਹੀਦੇ ਆ ਔਰ ਇਹ ਬਿਲਕੁਲ ਇਸ ਦੀ ਨਿਖੇਧੀ ਕਰਦੇ ਆ। ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਕਹਿਣੇ, ਬਹੁਤ ਧੰਨਵਾਦ ਤੁਹਾਡਾ
ਜੀ। ਤੁਹਾਡੇ ਵਿਚਾਰ ਏਅਰ ਤੇ ਜਾ ਚੁੱਕੇ ਨੇ ਬਰਾੜ ਸਾਹਿਬ, ਆਪਾਂ ਇਹਨਾਂ ਦਾ ਜਵਾਬ ਦੇਣ ਤੋਂ ਪਹਿਲਾਂ ਇੱਕ ਹੋਰ ਕਾਲ ਤੇ ਚੱਲ ਜਾਈਏ। ਸੋ ਸਾਡੇ ਨਾਲ ਇੱਕ ਹੋਰ ਕਾਲਰ ਨੇ, ਉਹਨਾਂ ਦੀ ਗੱਲਬਾਤ ਏਅਰ ਤੇ ਕਰਦੇ ਹਾਂ, ਉਸ ਤੋਂ ਬਾਅਦ ਤੁਹਾਡੇ ਵਿਚਾਰ ਦੋਨੇ ਹੀ ਕਾਲਸ ਪ੍ਰਤੀ ਲੈ ਜਾਣ।
ਬਸ ਇੰਨੀ ਕੁ ਸਾਡੀ ਟੀਮ ਹੋਵੇ, ਤੁਸੀਂ ਡੇ ਸ਼ਿਫਟ ਕਰਿਆ ਕਰੋ ਬਰਾੜ ਸਾਹਿਬ ਤੇ ਮੈਂ ਨਾਈਟ ਕਰਿਆ ਕਰੂੰਗਾ, ਹੋਰ ਸਾਨੂੰ ਕੋਈ ਫੌਜ ਚਾਹੀਦੀ ਹੋਈ ਪੰਜਾਬ ਚ।
ਚਲੋ ਜੀ ਬਹੁਤ ਧੰਨਵਾਦ, ਤੁਹਾਡੇ ਵਿਚਾਰ ਏਅਰ ਤੇ ਜਾ ਚੁੱਕੇ ਨੇ। ਸੋ A1 ਰੈਨੋਵੇਸ਼ਨ ਦਾ ਨੰਬਰ 416-456-1462 ਦੇ ਉੱਪਰ ਕਰ ਸਕਦੇ ਹੋ ਗੱਲਬਾਤ, ਜੇਕਰ ਕਿਸੇ ਨੇ ਰੈਨੋਵੇਸ਼ਨ ਦੇ ਕੋਈ ਵੀ ਸੇਵਾਵਾਂ ਲੈਣੀਆਂ ਹੁਣ 416-456-1462। ਜੀ ਬਰਾੜ ਸਾਹਿਬ, ਸਾਡੇ ਨਾਲ ਹੋਰ ਕਾਲਰਸ ਜਿੱਥੇ ਮੌਜੂਦ ਨੇ, ਉਸ ਤੋਂ ਪਹਿਲਾਂ ਤੁਸੀਂ ਜ਼ਰੂਰ ਆਪਣੇ ਇਹਨਾਂ ਵਿਚਾਰਾਂ ਪ੍ਰਤੀ ਜਵਾਬ ਦਿਓ।
ਦੇਖੋ ਜੀ, ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚੋਂ ਕੈਪਟਨ ਸਾਹਿਬ ਨੇ ਕੋਈ ਇਸ ਬਿਆਨ ਤੇ ਕੋਈ ਜਵਾਬ ਨਹੀਂ ਦਿੱਤਾ, ਬਿਲਕੁਲ ਇਹਨਾਂ ਦੀ ਗੱਲ ਨਾਲ ਸਹਿਮਤ ਆ। ਗੱਲ ਇਹ ਹੈ ਜੀ, ਅਸੀਂ ਨਾ ਕਾਫੀ ਟਾਈਮ ਮਿਲਦਾ ਇਸ ਗੱਲ ਨੂੰ, 1.5 ਸਾਲ ਹੋ ਗਿਆ ਹੋਊਗਾ, ਇੱਕ ਪ੍ਰੈਸ ਕਾਨਫਰੰਸ ਹੋ ਰਹੀ ਸੀ, ਉਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਬੈਠੇ ਸੀ, ਅਸੀਂ ਉਹਨਾਂ ਨੂੰ ਸਵਾਲ ਕੀਤਾ ਸੀ, ਉਦੋਂ ਵੀ ਭਾਸ਼ਾ ਦਾ ਹੀ ਮੁੱਦਾ ਚੱਲਿਆ ਸੀ ਕਿ ਪੰਜਾਬੀ ਭਾਸ਼ਾ ਨੂੰ ਜਿਹੜਾ ਹੈਗਾ ਤਰਜੀਹ ਕਿਉਂ ਨਹੀਂ ਦਿੱਤੀ ਜਾ ਰਹੀ, ਪੰਜਾਬੀ ਭਾਸ਼ਾ ਨੂੰ ਬੰਦਾ ਮਾਸਕਾਰ ਕਿਉਂ ਨਹੀਂ ਦਿੱਤਾ ਜਾ ਰਿਹਾ। ਤਾਂ ਉਸ ਵੇਲੇ ਇਸੇ ਗੱਲਬਾਤ ਦੇ ਦੌਰਾਨ ਹੀ, ਚਾਹੇ ਉਹਨਾਂ ਨੇ ਕਿਸੇ ਵੀ ਹਾਲਾਤ ਦੇ ਵਿੱਚ ਕਿਹਾ ਹੋਵੇ, ਪਰ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਮੈਂ ਤਾਂ ਪੰਜਾਬ ਦੇ ਵਿੱਚ, ਮੈਂ ਤਾਂ ਚਾਹੁੰਦਾ ਕਿ ਅਸੀਂ ਬੱਚਿਆਂ ਨੂੰ ਚਾਈਨੀਜ਼ ਵੀ ਪੜ੍ਹਾਈਏ ਤੇ ਹੋਰ ਭਾਸ਼ਾਵਾਂ ਵੀ ਪੜ੍ਹਾਈਏ, ਕਿ ਕਹਿੰਦੇ ਕਿ ਜਿਹੜੇ ਅਗਰ ਤੁਸੀਂ ਦੁਨੀਆਂ ਦੇ ਵਿੱਚ ਜਾਂਦੇ ਹੋ ਜਾਂ ਤੁਸੀਂ ਬਾਹਰ ਜਾਂਦੇ ਹੋ, ਤਾਂ ਉਹਨਾਂ ਨੇ ਮਤਲਬ ਕਹਾਣੀ ਨੂੰ ਹਾਲਾਤ ਹੀ ਹੋਰ ਦੇ ਦਿੱਤੇ। ਸਾਡਾ ਮੁੱਦਾ ਸੀ ਕਿ ਮਾਤ ਭਾਸ਼ਾ ਨੂੰ ਤੁਸੀਂ ਕਿਉਂ ਅੱਖੋ ਪਰੋਖੇ ਕਰ ਸਕਦੇ ਹੋ, ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਪੰਜਾਬ ਸੂਬੇ ਦੇ ਜਿਹੜੇ ਮੁਖੀ ਹੋ, ਪਰ ਸਾਡੀ ਪੰਜਾਬੀ ਮਾਤ ਭਾਸ਼ਾ, ਸਾਡੀ ਮੁੱਖ ਭਾਸ਼ਾ ਪੰਜਾਬੀ ਹੈ, ਤੁਹਾਡਾ ਫਰਜ਼ ਬਣਦਾ ਕਿ ਪੰਜਾਬੀ ਨੂੰ ਤੁਸੀਂ ਪ੍ਰਮੋਟ ਕਰੋ। ਤੁਸੀਂ ਰਸ਼ੀਆ ਦੀ ਗੱਲ ਕਰ ਲਓ, ਤੁਸੀਂ ਰਸ਼ੀਆ ਦੇ ਵਿੱਚ ਜਾ ਕੇ ਹੋਰ ਭਾਸ਼ਾ 'ਚ ਗੱਲ ਕਰਕੇ ਦਿਖਾਉਣਾ, ਉਹ ਕਹਿੰਦੇ ਸਾਡੀ ਸਿੱਖ ਲਓ
ਜੀ।
ਚੀਨ ਦੇ ਵਿੱਚ ਜਾ ਕੇ ਤੁਸੀਂ ਇੰਗਲਿਸ਼ 'ਚ ਗੱਲ ਕਰਕੇ ਦਿਖਾ ਦਿਓ ਨਾ, ਉਹ ਕਹਿਣਗੇ ਵੀ ਚਾਈਨੀਜ਼ ਸਿੱਖ ਲਓ। ਤਾਂ ਫਿਰ ਤੁਸੀਂ ਕਿਉਂ ਲੋਕ ਦੂਜਿਆਂ ਦੇ ਪੂਰੇ ਗੋਡੇ ਟੇਕਦੇ ਆ, ਜਦੋਂ ਕਿ ਗੋਰੇ ਤੁਹਾਡੀ ਪੰਜਾਬੀ ਸਿੱਖਣ ਲੱਗ ਗਏ, ਹੋਰ ਸੂਬਿਆਂ ਦੇ ਲੋਕ ਆ ਜਿਹੜੇ ਉਹ ਤੁਹਾਡੀ ਪੰਜਾਬੀ ਨੂੰ ਸਿੱਖਦੇ ਨੇ, ਬਾਕੀ ਕੰਟਰੀਜ਼ ਦੇ ਲੋਕ ਜਿਹੜੇ ਤੁਹਾਡੀ ਪੰਜਾਬੀ ਨੂੰ ਸਿੱਖਦੇ ਨੇ। ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਤਲੀਵਾ ਸਾਹਿਬ, ਮੈਂ ਹੁਣ ਲੇਹ ਸੀਗਾ ਪਿਛਲੇ ਦਿਨਾਂ ਦੇ ਵਿੱਚ, ਕੱਲ ਉੱਥੇ ਇੱਕ ਮਾਰਕੀਟ ਦੇ ਵਿੱਚ ਮੈਂ ਇੱਕ ਲੇਡੀਜ਼ ਤੋਂ, ਜਿਹੜੀ ਲਦਾਖੀ ਲੋਕਲ ਸੀ, ਉਹਦੇ ਤੋਂ ਮੈਂ ਇੱਕ ਚੀਜ਼ ਲੈਣ ਲੱਗਾ, ਮੇਰੇ ਨਾਲ ਮੇਰਾ ਕੈਮਰਾਮੈਨ ਸੀ, ਤਾਂ ਮੈਂ ਉਹਨੂੰ ਉਹਦੇ ਸਾਹਮਣੇ, ਮੈਂ ਕਿਹਾ ਇਹਨੂੰ ਕਿਹੜਾ ਸਮਝ ਆਉਂਦੀ, ਮੈਂ ਕਿਹਾ ਯਾਰ, ਮੈਂ ਕਿਹਾ ਯਾਰ ਇਹ ਤਾਂ ਬਹੁਤ ਮਹਿੰਗੇ ਲਾਈ ਜਾਂਦੀ ਆ, ਐਂ ਕਰ ਇਹਨੂੰ ਪੁੱਛ ਵੀ 250 ਦਾ ਦੇਣਾ ਕਿ ਨਹੀਂ ਦੇਣਾ। ਅੱਗੋਂ ਲੇਡੀ ਬੋਲ ਰਹੀ ਆ ਲਦਾਖਣ ਜਿਹੜੀ, ਜਿਹਨਾਂ ਦੀ ਭਾਸ਼ਾ ਹੀ ਅਲੱਗ ਹੈ, ਕਹਿੰਦੀ ਨਾ ਇਹ ਜਿਹੀਆਂ ਗੱਲਾਂ ਨਾ ਕਰ, 250 ਦਾ ਨਹੀਂ ਮੈਂ ਦੇਣਾਗਾ। ਤੇ ਤੁਸੀਂ ਦੱਸੋ ਵੀ ਲਦਾਖਣ, ਮੇਰਾ ਹਾਸਾ ਨਿਕਲੇ, ਮੇਰਾ ਕੈਮਰਾ ਕਹਿੰਦਾ ਭਾਜੀ ਇਹ ਤਾਂ ਸਾਰੇ ਪੰਜਾਬੀ ਜਾਣਦੇ ਆ। ਦੇਖੋ ਪੰਜਾਬੀ ਸਾਰੇ ਜਿੱਥੇ ਗੱਲ ਕਰਦੇ ਹੋ ਕਹਿੰਦੇ ਕਿ ਬੜੀ ਪਿਆਰੀ ਭਾਸ਼ਾ ਸਾਨੂੰ ਅੱਛੀ ਆ, ਤਾਂ ਫਿਰ ਜਿਹੜੀ ਸਾਡੀ ਭਾਸ਼ਾ ਅਗਰ ਦੂਜੀਆਂ ਸਟੇਟਾਂ ਅਪਣਾ ਰਹੀਆਂ, ਦੂਜੇ ਗੋਰਿਆਂ ਵਰਗੇ ਲੋਕ ਆ ਜਿਹੜੇ ਉਹ ਸਾਡੇ ਗ੍ਰੰਥ ਨੂੰ ਪੜ੍ਹਦੇ ਨੇ, ਤਾਂ ਫਿਰ ਇਹ ਤਾਂ ਪੋਸੀਬਲ ਨਹੀਂ ਹੋ ਸਕਦਾ
ਜੀ
ਕਿ ਸਾਨੂੰ ਕੋਈ ਧੱਕੇ ਨਾਲ ਹੋਰ ਭਾਸ਼ਾ ਪੜ੍ਹਾ ਦੇਵੇ।
ਬਿਲਕੁਲ ਜੀ, ਅਸੀਂ ਸਿਰਫ ਤੇ ਸਿਰਫ ਪੰਜਾਬੀ ਭਾਸ਼ਾ ਦੀ ਗੱਲ ਨਹੀਂ ਕਰਾਂਗੇ ਇੱਥੇ, ਕਿਉਂਕਿ ਪੰਜਾਬੀ ਭਾਸ਼ਾ ਸਾਡੀ ਮਾਤ ਭਾਸ਼ਾ ਹੈ, ਉਸ ਦੀ ਗੱਲ ਤਾਂ ਕਰਨੀ ਜ਼ਰੂਰ ਬਣਦੀ ਹੈ, ਬਟ ਹੋਰ ਵੀ ਖੇਤਰੀ ਭਾਸ਼ਾਵਾਂ ਦਾ ਅਸੀਂ ਜਿੱਥੇ ਵੀ ਜਿਹੜੇ ਵੀ ਲੋਕ ਕੋਈ ਵੀ ਭਾਸ਼ਾ ਵਰਤਦੇ ਆ ਉਹਨਾਂ ਦਾ ਜ਼ਰੂਰ ਸਮਰਥਨ ਕਰਦੇ ਹਾਂ। ਅਤੇ ਨਾਲ ਦੀ ਨਾਲ ਗੱਲਬਾਤ ਹੈ, ਦੇਖੋ ਬਰਾੜ ਸਾਹਿਬ, ਇੱਥੇ ਇੱਕ ਸਾਡੇ ਬ੍ਰੈਂਪਟਨ ਟ੍ਰਾਂਸਿਟ ਦੇ ਵਿੱਚ ਇੱਕ ਡਰਾਈਵਰ ਨੇ, ਸੋ ਉਹ ਪੰਜਾਬੀ ਬੋਲਦੇ ਨੇ, ਕਿਉਂ ਬੋਲਦੇ ਨੇ? ਮੇਰੇ ਖਿਆਲ ਦੇ ਵਿੱਚ ਸਵਾਰੀਆਂ ਜਿਹੜੀਆਂ ਜ਼ਿਆਦਾ ਸਵਾਰੀਆਂ ਸੀ ਉਹ ਪੰਜਾਬ ਤੋਂ ਸੀ, ਪੰਜਾਬੀ ਉੱਥੇ ਜ਼ਿਆਦਾ ਟਰੈਵਲ ਕਰਦੇ ਸੀ, ਤਾਂ ਉਹਨਾਂ ਦਾ ਹੋ ਸਕਦਾ ਕਿ ਉਹਨਾਂ ਦਾ ਸ਼ੌਂਕ ਵਧਿਆ, ਅਤੇ ਸ਼ੌਂਕ ਵੱਧ ਕੇ ਸਿੱਖਦੇ ਸਿੱਖਦੇ ਅੱਜ ਕੱਲ੍ਹ ਉਹ ਪੂਰੀ ਵਧੀਆ ਪੰਜਾਬੀ ਬੋਲਦੇ ਨੇ, ਜਿਹਨਾਂ ਦੇ ਵੀਡੀਓ ਆਪਾਂ ਇੰਟਰਨੈਟ 'ਤੇ ਵਾਇਰਲ ਹੁੰਦੀਆਂ ਦੇਖੀਆਂ ਨੇ। ਸੋ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਕਿ ਜੋ ਭਾਸ਼ਾ ਹੁੰਦੀ ਹੈ ਇਹ ਵਿਚਾਰਾਂ ਦਾ ਆਦਾਨ ਪ੍ਰਦਾਨ ਲੈਣ ਦੇਣ ਦੇ ਲਈ ਹੁੰਦੀ ਆ, ਸੋ ਜਿੱਥੇ ਵੀ ਜ਼ਰੂਰਤ ਪੈਂਦੀ ਹੈ ਕੋਈ ਵੀ ਇਨਸਾਨ ਉਹੀ ਭਾਸ਼ਾ ਬੋਲ ਦਿੰਦਾ ਗਾ, ਸੋ ਨਹੀਂ ਤਾਂ ਜ਼ੁਬਾਨ ਤਾਂ ਉਹ ਵੀ ਬੋਲਦੇ ਨੇ ਜਿਨ੍ਹਾਂ ਦੇ ਮੇਰੇ ਖਿਆਲ ਦੇ ਵਿੱਚ ਜ਼ੁਬਾਨ ਨਹੀਂ ਹੁੰਦੀ, ਉਹ ਵੀ ਆਪਣੀ ਗੱਲ ਕਹਿਣ ਦੇ ਲਈ ਹੋਰ ਇੱਕ ਭਾਸ਼ਾ ਦਾ ਜਾਂ ਇੱਕ ਆਪਾਂ ਕਹਿ ਸਕਦੇ ਹਾਂ ਸਾਈਨ ਲੈਂਗੁਏਜ ਯੂਜ਼ ਕਰਦੇ ਨੇ। ਸੋ ਇੱਕ ਬਹੁਤ ਹੀ ਮੰਦਭਾਗਾ ਬਿਆਨ ਸੀ, ਸ਼ਾਇਦ ਧਿਆਨ ਵਟਾਉਣ ਲਈ ਸੀ, ਜਾਂ ਜਿਸ ਤਰ੍ਹਾਂ ਸਾਡੇ ਕਾਲਰ ਨੇ ਕਿਹਾ ਕਿ ਇੱਕ ਗਿਣੀ ਮੇਥੀ ਸਾਜਿਸ਼ ਹੋ ਸਕਦੀ ਆ, ਇਹ ਕੀ ਹੁੰਦਾ ਇਹ ਆਉਣ ਵਾਲਾ ਸਮਾਂ ਦੱਸੂ। ਸਾਡੇ ਦੋ ਕਾਲਰ ਸਾਡੇ ਨਾਲ ਲਾਈਨ 'ਤੇ ਨੇ, ਉਸ ਤੋਂ ਜ਼ਿਆਦਾ ਅਸੀਂ ਕਾਲ ਨਹੀਂ ਲਵਾਂਗੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਫਿਰ ਤੁਹਾਡੇ ਵਿਚਾਰ ਲੈ ਜਾਣਗੇ। ਕਾਲਰ, ਵੈਲਕਮ ਟੂ ਦਾ ਸ਼ੋਅ, ਗੋ ਹੈਡ ਪਲੀਜ਼। ਜੀ ਤੁਸੀਂ ਏਅਰ 'ਤੇ ਹੋ, ਨੈਕਸਟ ਕਾਲ। ਸਤਿ ਸ਼੍ਰੀ ਅਕਾਲ ਜੀ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਜੀ ਤੁਹਾਡੀ ਆਵਾਜ਼ ਏਅਰ 'ਤੇ ਹੈ ਜੀ।
ਮੈਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਜਾਂ ਬਰਾੜ ਸਾਹਿਬ ਗਲਤ ਇੰਟਰਪ੍ਰੇਟ ਕਰ ਰਹੇ ਹੋ ਅਮਿਤ ਸ਼ਾਹ ਦੇ ਸਟੇਟਮੈਂਟ ਨੂੰ। ਉਹਨਾਂ ਨੇ ਇਹ ਕਿਹਾ ਕਿ ਨੈਸ਼ਨਲ ਲੈਂਗੁਏਜ ਹੋਣੀ ਚਾਹੀਦੀ ਆ ਇੰਡੀਆ ਦੀ, ਬਾਕੀ ਖੇਤਰੀ ਭਾਸ਼ਾ ਤਾਂ ਉੱਦਾਂ ਹੀ ਬੋਲੀ ਜਾਣਗੀਆਂ। ਜਿੱਦਾਂ ਹੁਣ ਬਰਾੜ ਸਾਹਿਬ ਨੇ ਕਿਹਾ ਕਿ ਚਾਈਨਾ ਦੇ ਵਿੱਚ ਚਾਈਨੀਜ਼ ਬੋਲਦੇ ਆ, ਰਸ਼ੀਆ ਦੇ ਵਿੱਚ ਰਸ਼ੀਅਨ ਬੋਲਦੇ, ਜਪਾਨ ਦੇ ਵਿੱਚ ਜੈਪਨੀਜ਼ ਬੋਲਦੇ ਆ, ਇਹਦੇ 'ਚ ਕਿਹੜੀ ਮਾੜੀ ਗੱਲ ਆ? ਉਹਨਾਂ ਜੇ ਨੈਸ਼ਨਲ ਲੈਂਗੁਏਜ ਬਣਾਉਣੀ ਆ ਹਿੰਦੀ, ਤਾਂ ਉਹਦੇ 'ਚ ਕਿਹੜੀ ਮਤਲਬ? ਬਾਕੀ ਤੇ ਖੇਤਰੀ ਭਾਸ਼ਾ ਤਾਂ ਉੱਦਾਂ ਰਹਿਣੀ ਆ। ਤੁਸੀਂ ਮੈਨੂੰ ਲੱਗਦਾ ਗਲਤ ਇੰਟਰਪ੍ਰੇਟ
ਮਾਫ ਕਰਨਾ ਜੀ ਮਾਫ ਕਰਨਾ ਤੁਹਾਡੀ
हिंदी कोई अमित शाह नहीं लागू कर लगा, हिंदी साढ़े देश की ऑलरेडी राष्ट्रीय भाषा है। तो जनाब थोड़े चेहते अमित शाह वालों जारी करवानी कोई मैनू नहीं लगता कि कोई जरूरी है कि थोड़ा अमित शाह ही आके मोहर लावेगी जी मैं लागू करती हर चीज का। तुम क्यों क्रेडिट लैन की कोशिश करते हो कि देश की राष्ट्रीय भाषा हिंदी असी बनाती, और जनाब राष्ट्रीय भाषा ऑलरेडी हिंदी हैगी है। तो कल तुम कहो कि असं पंजाब नूं पंजाब का नाम देन लगे हैं पक्की मोहर ला देने जी, इस तो पहले ना पंजाब का नाम कागजां च पंजाब नहीं सीगा। इदां नहीं यार कि तुम देश की इकोनमी का बेड़ा गर्क करता, तुहाडे देश की इकोनमी का हाल देखो, लोगों के बिजनेस बंद हो गए, लोगों के कारोबार बंद हो गए, जवाक इतों जुली पत्र टक टक बाहर जाई जाते हैं, तुम कि गल करते हो जी
गलबात की जा रही थी जिस अनेकता च एकता जो पहला असीं कहिंदे आ रहे हां उसनू डिफरेंट कोई गलबात कर रहे थे। सो प्रोग्राम दे विच असीं लास्ट खबर के उपर झात पाने जिन्हें भी मेरे कॉलर्स ने काइंडली होल्ड रख लो लाइन तो क्योंकि साडी लास्ट समा बहुत थोड़ा रह गया प्रोग्राम का। सो असी लास्ट खबर के उपर चलते हैं। सो जो अवारा पशु ने सो असी जानते हैं कि जिन्हें भी सड़क हादसे होंगे ने ज़्यादातर रोल अवारा पशुओं का उन्होंने रहा है। सो जिते आप देखते हैं जगह जगह पर हर एक पिंड गौशाला बनी हुई है पर फिर भी अवारा पशु घटने का नाम नहीं लेंदे। सो एक कितों आते हैं किस तरह इन्हों का समाधान होना है उसकी जिते आप गलबात करेंगे। एक आप MLA वालों बयान आया उसकी गलबात तुसीं जाते जाते प्रोग्राम के जरूर करके जाओ, साडे कोल सिर्फ एक तो डेढ़ मिनट का समय है।
बिल्कुल तालिबान साहब मैंने लगता है कि ये जिहड़े आवारा पशुओं की समस्या सब तो वध हो गई है ना, तो जिहड़े भाई साहब हुणे प्रशंसा कर रहे थे इहदे जिम्मेवार वो भाई साहब की पार्टी हुई है। और कहानी की है कि साडे देश दे विच ऐसा माहौल बन गया पिछले कुछ समय के दौरान, इस तो पहले की है कि बुचड़खाना के जिहड़े आवारा डंगर ने उन्हां नूं वढ़िया जांदा सी, उन्हां नूं सप्लाई कर दिता जांदा सी जिहड़े, पर हुण जदों के अगर कोई भी मान लो कोई कट्टे बच्चे खरीद के लैके जाता तो उन्होंने अगर कितने फड़े गए तो उनकी कुटमार की थी, कई लोगों ने तो मार भी दिता गया कि जी ये बीफ है इस तरह का माहौल बना दिता गया साडे देश दे विच। पर अज अमन अरोड़ा आम आदमी पार्टी के MLA ने बड़े सूझवान और हिंदू MLA ने, मैं गल साफ कर दिया, हिंदू MLA जिहड़े कहिंदे ने गऊ साडी माता, असीं भी कहिंदे आ कि गऊ पूजनी है, गऊ वाकई माता है, पर जनाब गऊ कि है वह है जी साडी देसी गऊ। यही दावा अज किया अमन अरोड़ा ने कि जिहड़ी साडी देसी गां है वह साडी माता है, क्योंकि उहदा दुद्ध जिहड़ा इन्ना कु गुणकारी है जिहदे च अनेक तत् मिलते हैं। पर जिहड़ी दूजी जिन्हें आवारा डंगर फिरते हैं इन्हें अमरीकन नसल के, यह अमरीकन ब्रीड है और इहदा साडी जिहड़ी है देसी गां उहदे नाल किते DNA दूर दूर तक नहीं मिलता, DNA मैच करा लो नहीं मिलता, तां इह साडी उह माता साडी नहीं है, साडी माता जिहड़ी देसी गऊ आ अमन अरोड़ा दे मुताबिक उह आ, क्योंकि उहदा दुद्ध गुणकारी अमरीकन गऊ दा दुद्ध आ जिहड़ा उहदे विच ऐसे जिहड़े कैमिकल पाए जिहड़े विटामिन ऐसे पाए जांदे ने जिहदे नाल बंदे नूं कई तरह दीआं मनुख नूं बीमारियां लगदियां ने, उहनां ने प्रूव कीता अज्ज। ऐसे हालातों के उन्होंने एक मांग की कि मैं नाल उन्होंने यह भी कहा कि जे पंजाब सरकार एक एक्ट बनया होया 1955 का, उस वे हालांकि इन्नी वड्डी समस्या भी नहीं थी, अमरीकन नसल दी गांव शायद उदो नहीं थी, उस एक्ट के मुताबिक पंजाब सरकार अपने तौर से पास कर सकती है कि जी इस तरह की नसल जो अमरीकन नसल या जो आवारा डंगर ने उन्होंने बुचड़खाने भेजने लिए एक्ट पास किया जा सकता है, उस अमेंडमेंट की जा सकती है।
जी ब्रांड साहब साडा समा ऑलमोस्ट समाप्त हो चुका है, जिहड़ा ये ब्राड साहब गलबात कर रहे थे अमन अरोड़ा साहब आप विधायक ने उन्होंने वालों दिता गया। सो प्रोग्राम के समा हो गया साडा समाप्ति वाल, यह साडा अज दा प्रोग्राम सुनने का बहुत बहुत धन्यवाद। मेरे प्रोग्राम तो बाद गलबात करना चाहते हो तो 905-462-2727 के उपर की जा सकती है। प्रोग्राम सुनने का बहुत धन्यवाद।
The views expressed on the preceding program may not necessarily be those of the owner or management of WTOR radio station.
Adnan Bashir of Cityscape and Buzzmax.ca present Living Legend Ustad Rohat Fateh Ali Khan live in concert. On Friday, October 18th, 2019 at Roy Thompson Hall, Toronto. For tickets and sponsorships, call 416-989-8555 or visit roythompsonhall.com. Another mega event by Digital Media Limited and Hum Television Network.
खरीदो फर्नीचर रास्ते से, ना लेना सूट डॉलर मार्ट से, ना पीना बासी कॉफी अच्छा लगता नहीं। ना बनाओ इंटर्न को सीईओ, ना खिलाओ फास्ट फूड क्लाइंट को, ना लगाओ मस्क का बॉस को अच्छा लगता नहीं। हमें मिलता है वही जो हम चाहते, यूज ओरिजिनल एचपी टोनर। चिंता होगी दूर,
100% रिलायबल, एनवायरमेंटली रिस्पॉन्सिबल, ऑलवेज ट्रस्ट ओरिजिनल एचपी टोनर।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहणगे।
SNS लॉयर्स को इन सारे सवालों दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही SNS लॉयर्स नूं कॉल करो 416-655-2000।
कुछ पल इंसान की जिंदगी में पहली बार आते हैं, इसीलिए आप सिर्फ उन लम्हों को जिए, बाकी हम पर छोड़ दें। 20 साल का वसी तजर्बा लिए हम हैं वुडबाइन बैंक्वेट एंड कन्वेंशनल हॉल, शानदार इंटीरियर, लार्ज हॉल्स, स्टेट ऑफ द आर्ट गेस्ट रूम्स और एक्सपर्ट शेफ्स का अनफॉरगेटेबल एक्सपीरियंस बनाए आपके हर लम्हे को हमेशा यादगार। वुडबाइन बैंक्वेट हॉल, 30 वाइस रिजेंट बुलेवार्ड, टोरंटो। बुकिंग और रिजर्वेशन के लिए अभी कॉल करें 416-743-0003।
आप सुन रहे हैं WTR 770 AM साउथ ऑफ़ ब्रॉडकास्टिंग सर्विस 24/7।